दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतिया नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है वैरियां दा दल पिछाणू दौड़ रहा है जिहड़े तुरकां दे सूबे ने अपने दल नूं अगे कर रहे ने जिन्हां दे विचों काफी सारे मारे जा रहे ने ते कई फिर भी दौड़ के जा रहे ने। कल इथों तक कथा पहुंची सी अज इथों अगे मैं प्रारंभ करदा हां। को सिंह काव जुत होयो गुरु प्रताप खालसे जोयो। कवि संतोख सिंह जी लिखते ने कि कोई सिंह बहुता ज्यादा जख्मी होया उस वेले सतगुरु गोविंद सिंह सच्चे पातशाह जी दे वड्डे प्रताप नू खालसे ने देखे। यो लश्कर तुर कण के फेरे केचत पहुंचत भाजत डेरे। कवि जी लिखते ने किस तरीके दे नाल तुरकां दा बहुत वड्डा जिहड़ा लश्कर सी ओ पिछाण नूं परतिया है अपने डेरियां दे वल। शतरन के दल लर कर हुटे बहर चौंप ते समुख ना जुटे। भाव के जिहड़ा वैरियां दा दल सी ओ लड़ लड़ के पिछाण नूं हट गया है फिर उत्साह नूं चौंब नूं धारण करके सामने कोई ना जुटिया। सने सने हट कर पोरे ओरी आवत पुंज तो फंगण छोरी। उस वेले कवि संतोख सिंह जी लिखते ने कि हौली हौली खालसा भी फिर पिछाण नूं हटिया है अपनी नगरी दे वल बहुतियां सारियां बंदूकां नूं चलाउंदा है। रण मैं मरे लोथ उठवाए कायल को संभाल सब थाए। रण भूमि दे विच जेड़े शहीद हो चुके सन जेड़े मर चुके सन उन्हां दियां लोथां नूं चुक्या गया है इस तों अलावा जेड़े जख्मी सन उन्हां दी सांभ संभाल कीती गई। आए दुर्ग मैं सत गुर बरे शलक तो पंगण तोपण की करे। क्योंकि अज वाले युद्ध दे विच सतगुरु गोविंद सिंह सच्चे पातशाह जी पहुंचे हुए सन इस करके कवि जी लिखते ने कि सतगुरु जी भी वापस आ गए ने किले दे विच आण के सतगुरां ने प्रवेश कीता है। दुर्जन राखे दूर हटाए मारे खेत बिखै समुदाए। ग्रंथाकार भाई संतोख सिंह जी लिखते ने इस तरीके दे नाल दुर्जना नू वैरियां नू बड़ा ज्यादा दूर हटा के रखिया है इस तों अलावा बहुते सारिया नू रणभूमि दे विच मार दिता गया। वाहे गुरु जी की कह फते ਹਰਖ ਖਾਲਸੇ ਮਹਿ ਪਾਇਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੇ ਜੈਕਾਰੇ ਲਾਉਂਦੇ ਹੋਏ ਆਪਣੀ ਨਗਰੀ ਦੇ ਵਿੱਚ ਆਏ ਨੇ। ਇਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸਾ ਬਹੁਤ ਹੀ ਜ਼ਿਆਦਾ ਪ੍ਰਸੰਨ ਹੈ, ਬੜਾ ਖੁਸ਼ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਬੀਤ ਗਯੋ ਬਾਸਰ ਸਰਬ ਨਿਸ ਹੋਈ ਜਬ ਆਏ, ਗਿਰਪਤ ਸਭ ਸੂਬੇ ਦੋ ਮਿਲਿਆ ਇੱਕ ਥਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰਾ ਦਿਨ ਸਾਰੇ ਦਾ ਸਾਰਾ ਇਸ ਤਰ੍ਹਾਂ ਬਤੀਤ ਹੋ ਗਿਆ, ਜਦੋਂ ਰਾਤ ਹੋਈ ਇੱਕ ਜਗ੍ਹਾ ਦੇ ਉੱਤੇ ਸਾਰੇ ਦੇ ਸਾਰੇ ਪਹਾੜੀ ਰਾਜੇ ਤੇ ਜਿਹੜੇ ਦੋਵੇਂ ਸੂਬੇ ਸਨ, ਲਾਹੌਰ ਦਾ ਤੇ ਸਰਹੰਦ ਦਾ ਜਿਹੜਾ ਸੂਬਾ ਸੀ, ਇਹ ਦੋਵੇਂ ਸੂਬੇ ਵੀ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਏ। ਮਿਲ ਕਰ ਮਸਲਤ ਲੱਗੇ ਵਿਚਾਰਨ, ਜਾਏ ਨਹੀਂ ਕੁਛ ਜਾਣਾ, ਕੱਲ ਤੋਂ ਹੋਤੇ ਗੂਰ ਪਟਿਓ ਰੇ ਹਮਰੇ ਖਰੇ ਮਦਾਨਾ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਲਾਹਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਕਿ ਕੁਛ ਪਤਾ ਗੱਲ ਦਾ ਲੱਗਦਾ ਨਹੀਂ ਹੈ, ਕੱਲ ਤੇ ਜਿਹੜੇ ਗੁਰੂ ਦੇ ਸਿੰਘ ਨੇ ਉਹ ਅਸੀਂ ਮੰਨ ਲਿਆ ਸੀ ਕਿ ਓਟ ਦੇ ਵਿਚ ਨੇ, ਸਾਡੇ ਸੈਨਿਕ ਰੜੇ ਮੈਦਾਨ ਦੇ ਵਿਚ ਸਨ, ਇਸ ਕਰਕੇ ਉਹ ਮਾਰੇ ਗਏ। ਯਾ ਤੇ ਮਰੇ ਹਜ਼ਾਰੋਂ ਜੋਧਾ, ਮਿੱਟੀ ਮਾਸਰ ਲਾਈ ਨਹੀਂ ਸਮੀਪ ਨਿਜ ਟੂਕਣ, ਦੀਨੇ ਮਾਰ ਮਹਾਨ ਮਚਾਈ। ਸਲਾਵਾਂ ਮਿਲ ਕੇ ਸਾਰੇ ਕਰਦੇ ਨੇ, ਇਸ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿਚ ਸਾਡੇ ਯੋਧਿਆਂ ਨੂੰ ਮਾਰ ਕੇ ਉਹਨਾਂ ਨੇ ਮਿੱਟੀ ਦੇ ਵਿਚ ਰਲਾ ਦਿੱਤਾ, ਸਾਡੇ ਸੈਨਿਕ ਉਹਨਾਂ ਦੇ ਲਾਗੇ ਟੁੱਕ ਨਹੀਂ ਸਕੇ, ਉਹਨਾਂ ਨੇ ਇੰਨੀ ਵੱਡੀ ਮਾਰ ਮਚਾਈ। ਕਹਿੰਦੇ ਨੇ ਕਿ ਸਾਰਾ ਕੁਝ ਤੇ ਅਸੀਂ ਇਸ ਕਰਕੇ ਮੰਨਿਆ ਕਿ ਉਹ ਓਟੇ ਦੇ ਵਿਚ ਸਨ, ਉਹਨਾਂ ਦੇ ਕੋਲ ਸਹਾਰਾ ਸੀ ਤੇ ਸਾਡੇ ਸੈਨਿਕ ਰੜੇ ਮੈਦਾਨ ਦੇ ਵਿਚ ਲੜੇ ਸਨ, ਐਸਾ ਤਾਂ ਵਾਪਰਿਆ, ਅਸੀਂ ਇਸ ਗੱਲ ਨੂੰ ਮੰਨਦੇ। ਗੁਰਪਟ ਬਚੇ ਮਾਰੇ ਬਹੁ ਹਮਰੇ, ਜਾਣ ਲੀਨ ਤਵ ਹੇਤਾ, ਆਜ ਲਰੇ ਸਮ ਹੈ ਕਰ ਸਾਰੇ ਬਣ ਕੇ ਸਿੰਘ ਸੁਚੇਤਾ। ਕਹਿੰਦੇ ਨੇ ਕਿ ਗੁਰੂ ਦੇ ਜਿਹੜੇ ਸੂਰਮੇ ਸੀ ਉਹ ਬਚੇ ਤੇ ਸਾਡੇ ਸੂਰਮੇ ਬਹੁਤੇ ਸਾਰੇ ਮਰੇ। ਜਾਣ ਲੀਨ ਤਬ ਹੇਤਾ, ਭਾਵ ਕਿ ਉਦੋਂ ਉਹਨਾਂ ਦੇ ਬਚਣ ਦਾ ਕਾਰਨ ਅਸੀਂ ਇਹੀ ਜਾਣਿਆ ਹੈ, ਇਹੀ ਸਮਝਿਆ ਕਿ ਉਹਨਾਂ ਦੇ ਕੋਲ ਓਟ ਸੀ ਤੇ ਸਾਡੇ ਕੋਲ ਕੋਈ ਆਸਰਾ ਨਹੀਂ ਸੀ। ਪਰ ਕਹਿੰਦੇ ਨੇ ਕਿ ਅੱਜ ਜਿਹੜੀ ਲੜਾਈ ਹੋਈ ਹੈ ਉਹਦੇ ਵਿਚ ਵੀ ਸਾਡੀ ਹਾਰ ਹੋਈ ਹੈ ਤੇ ਸੁਚੇਤੀ ਦੇ ਨਾਲ ਸਿੰਘ ਲੜੇ ਨੇ, ਇਸ ਕਰਕੇ ਉਸ ਗੱਲ ਨੂੰ ਅਸੀਂ ਕਿਸ ਤਰ੍ਹਾਂ ਠੀਕ ਸਮਝ ਸਕਦੇ ਹਾਂ ਕਿ ਉਹਨਾਂ ਦੇ ਕੋਲ ਕੱਲ ਆਸਰਾ ਸੀ ਤੇ ਉਹ ਆਸਰੇ ਦੇ ਕਰਕੇ ਜਿੱਤ ਗਏ। ਹਮਰੇ ਮਰ ਹਜ਼ਾਰੋ ਦੀਖਤ ਖੇਤ ਸੰਕਰੀ ਨ ਹੋਵਾ, ਗੁਰ ਕੋ ਪਟ ਕਾਇਲ ਪਾ ਕੋ ਨਹੀਂ ਮਰਿਓ ਨਰਨ ਮੈਂ ਜੋਵਾ। ਸਲਾਮਾ ਕਰਦੇ ਨੇ, ਅੱਜ ਵੀ ਸਾਡੇ ਹਜ਼ਾਰਾਂ ਜਿਹੜੇ ਸੂਰਮੇ ਨੇ ਉਹ ਰਣ ਭੂਮੀ ਦੇ ਵਿਚ ਡਿੱਗ ਪਏ ਨੇ, ਮਰ ਗਏ ਨੇ, ਭਾਵ ਕੇ ਲੋਥਾਂ ਦੇ ਨਾਲ ਰਣ ਭੂਮੀ ਭਰ ਗਈ ਹੈ ਤੇ ਗੁਰੂ ਦੇ ਜਿਹੜੇ ਸਿੰਘ ਨੇ ਉਹ ਜ਼ਖਮੀ ਤੱਕ ਵੀ ਨਹੀਂ ਹੋਏ ਤੇ ਮਰਨਾ ਗੱਲ ਬੜੀ ਦੂਰ ਦੀ ਹੈ। ਇਸ ਤੋਂ ਭਾਵ ਇਹ ਨਹੀਂ ਹੈ ਕਿ ਸਤਿਗੁਰਾਂ ਦਾ ਕੋਈ ਸਿੰਘ ਜ਼ਖਮੀ ਨਹੀਂ ਹੋਇਆ ਤੇ ਨਾ ਹੀ ਕੋਈ ਸ਼ਹੀਦ ਹੋਇਆ, ਗੁਰੂ ਦੇ ਸਿੱਖ ਜ਼ਖਮੀ ਵੀ ਹੋਏ ਨੇ ਤੇ ਇਸ ਤੋਂ ਇਲਾਵਾ ਰਣ ਦੇ ਵਿਚ ਮਰੇ ਵੀ ਨੇ, ਪਰ ਉਹਨਾਂ ਦਾ ਕਹਿਣ ਤੋਂ ਭਾਵ ਹੈ ਕਿ ਗੁਰ ਕੋ ਪਟ ਕਾਇਲ ਕੋ ਨਹੀਂ ਮਰਿਓ ਨਾ ਰਣ ਮੈਂ ਜੋਵਾ, ਭਾਵ ਕੇ ਰਣ ਦੇ ਵਿਚ ਕੋਈ ਡਿੱਗਾ ਹੋਇਆ ਦਿਸਦਾ ਨਹੀਂ ਹੈ, ਕਿਉਂਕਿ ਬਹੁਤੀਆਂ ਸਾਰੀਆਂ ਲੋਥਾਂ ਦੇ ਵਿਚ ਜੇ ਕੋਈ ਇੱਕ ਆਦਿ ਗੁਰੂ ਦਾ ਸੂਰਮਾ ਡਿੱਗਾ ਵੀ ਪਿਆ ਹੋਵੇ ਤੇ ਕਿੱਥੇ ਦਿਖਾਈ ਦੇਣਾ, ਭਾਵ ਕੇ ਮਰਨ ਵਾਲਿਆਂ ਦੀ ਬਹੁਤਾਤ ਜਿਹੜੀ ਹੈ ਉਹ ਜ਼ਿਆਦਾ ਤੁਰਕਾਂ ਦੀ ਹੈ, ਪਹਾੜੀਆਂ ਦੀ ਹੈ ਤੇ ਸਤਿਗੁਰਾਂ ਦੇ ਸਿੱਖ ਥੋੜੇ ਸ਼ਹੀਦ ਹੋਏ ਨੇ। ਇਸ ਤਰ੍ਹਾਂ ਦੀਆਂ ਗੱਲਾਂ ਪਹਾੜੀ ਰਾਜੇ ਤੇ ਸੂਬੇ ਦੋਵੇਂ ਕਰ ਰਹੇ ਨੇ। ਪੀਮ ਚੰਦ ਤੇ ਆਦਿਕ ਰਾਜੇ, ਹੱਥ ਬੰਦ ਕਰ ਪਾਖੇ, ਕਾਤ ਲਰਨ ਕੀ ਐਸੀ ਜਾਣਤ, ਤ੍ਰਾਸ ਨ ਮਨ ਮੈਂ ਰਾਖੇ। ਜਦੋਂ ਸੂਬਿਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਰਾਜਾ ਭੀਮ ਚੰਦ ਫਿਰ ਬੋਲਿਆ ਹੱਥ ਜੋੜ ਕੇ, ਕਹਿੰਦਾ ਕਿ ਗੁਰੂ ਦੇ ਜਿਹੜੇ ਖਾਲਸੇ ਨੇ ਉਹ ਲੜਨ ਦੀ ਚੰਗੀ ਵਿਧੀ ਨੂੰ ਜਾਣਦੇ ਨੇ, ਇਸ ਤੋਂ ਇਲਾਵਾ ਕਿਸੇ ਦਾ ਰੱਤੀ ਭਰ ਵੀ ਉਹ ਡਰ ਮਨ ਦੇ ਵਿਚ ਧਾਰਨ ਕਰਕੇ ਨਹੀਂ ਰੱਖਦੇ। ਇੱਕ ਬਾਰ ਹੀ ਹੇਲ ਕਾਲ ਕਰ ਤਵਾਰ ਮਿਲ ਸਾਰੇ, بند ٹول کر کات ہٹت ہیں ہوت نکم نروارے. راجا بھیم چند کہندا ہے کہ ایکو واری زوردار ہلا کردے نے سارے دے سارے مل کے وار کردے نے ٹولیاں نو جتھیاں نو بن کے تے کات کر کے پرہار کر کے او چلے جاندے نے پیچھے ہٹ جاندے نے. اس طریقے دے نال انہاں دا کوئی یتن ہوندا نہیں. آگے لرے کے رحم لین سسنگ وجید پٹھانا نیٹھ نیٹھ کر گمنیو اب کہرو کیوں وہر مدانا. جڑا صوبہ ہے لاہور دا جدا نام ہے زبردست خان اس نو کہندا ہے راجا بھیم چند کہ تانو نہیں پتا اگے بھی اسی ایک واری گرو دے نال لڑائی کیتی سی اس ویلے ساڈی مدد دے وچ اے وزیر خان صوبہ جی وی پہنچے سن. نیٹھ نیٹھ کر گمنیو بچ کے روکیو وہر مدانا. کہندے نے اس ویلے کہ گرو رڑے میدان دے وچ سی تے پھر بھی او ساڈے وچوں نکل گیا دور چلا گیا سی ستلج دریا نو پار کر کے. اب تم چڑھو نلر بے کارن راکھو چوند چھڈیرے دے ہو نہ کچھو پرویشن انتر اس پرکار لے ہو کیرے. راجا بھیم چند کہندا ہے کہ اس طریقے دے نال اسی جت دی پراپتی کر نہیں سکدے اس کر کے میں تانوں ایک صلاح دینی چاہنا ہاں کہ سانو ہن لڑنا نہیں چاہیدا چارے پاسوں آنند پور نگری نو گھیرا پا کے رکھنا چاہیدا اس طرح گھیرے دے وچ انہاں نو لے چھڈیے. درگ مجار خرچ بے کارن جمن وستو کائی کرت سنیہ ان بو ناہن نہیں برود سمودائی. راجا بھیم چند کہندا ہے کہ قلعے دے وچ بہتا زیادہ جڑا خرچ ہے او جمع نہیں ہوئے گا کسی پرکار دیاں وستواں بہتیاں نہیں ہون گیاں نہ تے بہتا ان ہوئے گا اس تو علاوہ کہ او آدک جڑی سمگری ہے او بھی بہتی نہیں ہوئے گی. اس تو علاوہ جے کر دوسری طرف دے نال راجا بھیم چند کہندا ہے کہ سوچا جاوے تے گولی برود بھی بہتا زیادہ اکٹھا ہویا نہیں ہوئے گا آخر کار یہ ساری چیزاں مک جان گی. گل کایاد وستر وت سگری پائن جب نکسے ہیں پور گرامن تے من کرو سب کوئی نکنہوں ہیں. راجا بھیم چند کہندا ہے کہ گولیاں بھی نہیں ہون گیاں کپڑے بھی نہیں ہون گے ان بھی نہیں ہوئے گا کہ او آدک سمگری بھی نہیں ہوئے گی اس کر کے جدو چیزاں تھوڑ جان گیاں تے پھر مجبوری دی حالت دے وچ گرو نوں آنند پور نگری دے وچوں باہر نکلنا پوے گا. کہندا ہے کہ اس تو علاوہ جڑے آسے پاسے دے پنڈ نے انہاں سارے نوں بھی منع کر دے وے تاکہ کوئی بھی کسے پرکار دی چیز آنند پور دے وچ لے کے نہ پہنچے. دن الپن میں ہوئے لچار بو ملت گرو تب آپے جم بانچو تم کرو تب مل تمرو مہد پر تاپے. راجا بھیم چند کہندا ہے کہ تھوڑے ہی دنوں دے وچ گرو تے گرو دے جڑے سورمے نے او لاچار ہو جان گے تے پھر آپے ہی تواڈے کول آن کے تانوں ملن گے پاو کے ہتھیار سٹ دین گے آتم سمرپن کرن گے جم بانچو تم کرو تب مل. کہندا ہے کہ اس ویلے جویں تواڈا جی کردا ہے اوویں کریو تواڈا بہت وڈا پرتاپ ہے. اس طرح دی جڑی صلاح ہے نا او راجے بھیم چند نے دتی ہے. اس ویلے چارے طرفوں گھیرا پایا آنند پور نگری نو تاکہ مجبور ہو جان اپنے قلعے نو چھڈن دے واسطے. سدگرو گوبند سنگھ سچے پاتشاہ جی کبھی کرتار سنگھ جی کلاس والی اپنا مت اس دے بارے اس طرح پیش کردے نے. اے یقین ہو گیا جاں صوبیاں نو گرو اساں تو جتیا جائے نہیں جنا چر نہ انہاں دا خرچ مکے اونا چر ساڈے ہاتھ آئے نہیں. اے سوچ چفیرے بیٹھا فوجاں حکم جاری کیتے کوئی پلائے نہیں راہ روک رکھے سب پاسیاں تو کوئی آدمی جاو نہ پائے نہیں. جڑا نکل جاوے اونوں جان دیو کوئی باہرلا چیز لے آئے نہیں रखो खूब तकड़ाई, करतार सिंगा गुरु किते नुकसान पुचाए नहीं।
कवि करतार सिंह जी क्लास वाली लिखते ने इस तरीके दी व्योंत सोच के उस वेले सारिया सूबिया ने ते पहाड़ी राजा ने मिलके फौज दा चार चफेरे घेरा पा लिया, पाव के आनंदपुर नगरी नूं घेरे दे विच लै लिया। जिन्ने भी रस्ते बाहरों आउंदे सन आनंदपुर दे विच उन्हां सारिया रस्तियां नूं रोक दिता गया, पाबंदी ला दिती गई। कवि करतार सिंह जी कलास वाले लिखते ने कि सतगुरु सच्चे पातशाह जी ने बंदोबस्त पहला ही बहुता सारा किया होया सी।
जानी जान सतगुरु जी जान दे सन, कोठे दानिया दे परवार रखे, तूड़ी कास बालन दो साल जोगा, थाओ थाई सन टाल लवा रखे, पक्के मोर्चे किलिया विच करके, वंड सिंह बली बिठला रखे, गोली दारूना एवें गवाव नाए, वेले सिर खर्चो सिखला रखे, आप किले आनंदगढ़ विच रहिंदे, जथेदारा नू बाकी सौंपा रखे, अजीत सिंह ते साहब जुजार सिंह नू लंगर सब सपुरद करा रखे, वेले सिर सब ताई प्रसाद पहुंचे, सिलसिले अजहे बना रखे, केरा वैरिया ने जद कत लिया, सिंगा ताई यो पेद जता रखे, भाई तुसी भी मोर्चे रहो बैठे, पहरे बाहरले खूब रखा रखे, निकल कदे कदे छापे मारे आवो, सारे जंग दे टांग सिखा रखे, बहुती देर तोड़ी इथे जंग रहना, सिंगा हौसले बहुत वधा रखे, रब आसरा एक करतार सिंगा, होर गुरु जी खौफ चुका रखे।
कवि करतार सिंह जी कलास वाले लिखते ने कि बहुता सारा रस्त पानी पहला ही सतगुरु ने किलिया दे विच एकत्र कीता होया सी। इस तों इलावा सतगुरु गोविंद सिंह जी ने अपने सिखां नूं इह वी हदायत कीती है कि जिन्ना लोड पवे उन्ना बरूद वरत्या जावे, गोलियां भी उन्नियां ही ज्यादा वरतियां जाण जिहड़ियां कि वैरियां नूं मारन दे वास्ते पूरियां होण, भाव के बहुता बरूद आदिक गोलियां दा खर्च नहीं करना। सतगुरु जी ने वचन कीता कि हो सकदा है कि बहुत लम्मा समा इसे तरीके दे नाल जंग चलदा रहे। इस तरीके दे नाल एक पास्यों पहाड़ियां ने घेरा पाया है आनंदपुर नूं ते दूसरे पासे सतगुरु सच्चे पातशाह जी ने बंदोबस्त पहला ही कीता सी, क्योंकि पहला इस गल दा जिक्र आया सी कि सतगुरां ने बहुता सारा अन्न पानी पहला ही किलिआं दे विच जमा करवाया सी।
सागरे मुलखण के तुम मालिक कौन, यारे बलतारी महामवासी जेर करे, सब क्या गुर बात बेचारी।
राजा भीमचंद दोवां सूबिआं नूं कहिंदा है कि मुलखां दे मालिक तुसी हो, सारे दे सारे वड्डे बलतारी हो, कोई वड्डा किन्ना भी कोई आकी ना होवे तुहाडे सामने अड़ नहीं सकदा, ते इस विचारे गुरु दी की औकात है कि बहुता देर तुहाडे सामने आकी बन के अड़िया रहे।
इम गिर पतन पन्यो सुन दोनों हृदय महद बिस्माए, पुरख प्रताप वंत मन जान्यो चली सुमत निकाए।
कवि संतोख सिंह जी लिखते ने कि जदों राजे भीमचंद ने ऐसियां गल्लां कीतियां, इन्हां गल्लां नूं सुन के दोवें सूबे बहुत ही ज्यादा हैरान होए ने, मन दे विच सोचण लगे कि लगदा है कि कोई गुरु वड्डा पुरख प्रताप वाला है, इसे करके ओ साडे तों जित्या नहीं गया।
सुपत जथा सुख तौ त्रास कर, गुर के वीर नया में लाखों लश्कर जागत यादे, पर आदे सुपता में।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਨੂੰ ਜਦੋਂ ਸੌਣ ਲੱਗੇ ਤਾਂ ਵੀ ਬਹੁਤਾ ਜਿਆਦਾ ਡਰ ਲੱਗਿਆ। ਇਹਨਾਂ ਦੇ ਮਨ ਦੇ ਵਿੱਚ ਐਸਾ ਡਰ ਹੈ ਕਿ ਕਿਤੇ ਸੁੱਤੇ ਪਿਆਂ ਨੂੰ ਹੀ ਆਣ ਕੇ ਗੁਰੂ ਦਾ ਖਾਲਸਾ ਮਾਰ ਨਾ ਦੇਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਕਾਫੀ ਸਾਰਾ ਲਸ਼ਕਰ ਸੁੱਤਾ ਤੇ ਕਾਫੀ ਸਾਰਾ ਲਸ਼ਕਰ ਜਾਗਦਾ ਰਿਹਾ। ਇਤ ਸਤ ਗੁਰ ਕਰ ਖਾਣ ਰੁਪਾਨਾ ਸਭ ਕੇ ਸੁਰਤ ਸੰਭਾਰੀ ਸਾਲ ਪੱਤਰ ਦੇ ਕਾਇਲ ਸਭ ਕੋ ਛੱਦ ਕੀ ਪੀਰ ਨਿਵਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਇੱਕ ਪਾਸੇ ਪਹਾੜੀ ਤੇ ਜਿਹੜੇ ਤੁਰਕ ਨੇ ਉਹ ਆਰਾਮ ਕਰਨ ਲੱਗੇ ਨੇ, ਦੂਜੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਪ੍ਰਸ਼ਾਦ ਪਾਣੀ ਛਕਿਆ ਤੇ ਆਪਣੇ ਖਾਲਸਿਆਂ ਸਿੰਘਾਂ ਦੀ ਖਬਰਸਾਰ ਨੂੰ ਲਿਆ ਹੈ। ਜਿਹੜੇ ਬਹੁਤੇ ਜਿਆਦਾ ਜ਼ਖਮੀ ਸਨ ਉਹਨਾਂ ਦੇ ਜ਼ਖਮਾਂ ਦੇ ਉੱਤੇ ਸਾਲ ਪੱਤਰ ਬੰਨੇ ਗਏ ਨੇ ਤੇ ਉਹਨਾਂ ਦੇ ਘਾਵਾਂ ਦੀ ਪੀੜਾ ਨੂੰ ਨਿਵਾਰਿਆ ਗਿਆ। ਜੋ ਮਰ ਗਏ ਕਰੇ ਸਸਕਾਰ ਮਨ ਬਾਛਤ ਕੋ ਦੈ ਕੈ ਪਹੁੰਚੇ ਸਿਰ ਸਤ ਗੁਰ ਕੇ ਲੋਕੈ ਜਨਮ ਮਰਨ ਦੁਖ ਖੁਆ ਕੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰਾਂ ਦੇ ਸਿੰਘ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਚੁੱਕੇ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ, ਉਹਨਾਂ ਦੀਆਂ ਮਨ ਦੀਆਂ ਭਾਵਨਾਵਾਂ ਨੂੰ ਪੂਰਿਆ ਕੀਤਾ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲੋਕ ਦੇ ਵਿੱਚ ਉਹ ਸ਼ਹੀਦ ਪਹੁੰਚੇ ਨੇ ਜਿਹੜੇ ਕਿ ਇਸ ਜਨਮ ਤੇ ਮਰਨ ਦੇ ਦੁੱਖ ਤੋਂ ਨਿਕਲ ਗਏ ਨੇ। ਸੁਪਤ ਜਥਾ ਸੁਖ ਰਾਤ ਬਿਤਾਈ ਉੱਠ ਕਰ ਅਮਰਤ ਵੇਲੇ ਗੁਰਬਾਣੀ ਕੋ ਪਠੈ ਖਾਲਸਾ ਨਾਮ ਵਾਹਿਗੁਰੂ ਲੇਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ, ਅੰਮ੍ਰਿਤ ਵੇਲੇ ਸਾਰੇ ਦੇ ਸਾਰੇ ਜਾਗੇ ਨੇ, ਕੁਝ ਸਿੰਘਾਂ ਨੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਤੇ ਕੋਈ ਜਿਹੜੇ ਸਿੰਘ ਨੇ ਉਹ ਵਾਹਿਗੁਰੂ ਨਾਮ ਦਾ ਉਚਾਰਨ ਕਰਦੇ ਨੇ ਭਾਵ ਕੇ ਨਾਮ ਜਪਦੇ ਨੇ। ਆਸਾ ਵਾਰ ਰਬਾਬੀ ਗਾਵੈ ਸੁਣੇ ਇੱਕ ਮਨ ਹੋਏ ਸੋਚ ਸ਼ਨਾਨ ਠਾਣ ਕਰ ਸਗਰੇ ਰਸਤੇ ਤੁਰਕਣ ਜੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮੇਂ ਸਿਰ ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀਆਂ ਨੇ ਕਰਨਾ ਸ਼ੁਰੂ ਕੀਤਾ। ਜਿੰਨੇ ਵੀ ਸੁਣਨ ਵਾਲੇ ਸਿੰਘ ਨੇ ਉਹ ਮਨ ਟਿਕਾ ਕੇ ਗੁਰਬਾਣੀ ਦੇ ਕੀਰਤਨ ਨੂੰ ਸੁਣਦੇ ਰਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰਨਾਂ ਸਾਰਿਆਂ ਨੇ ਵੀ ਇਸ਼ਨਾਨ ਪਾਣੀ ਕੀਤਾ, ਫਿਰ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਇਹਨਾਂ ਦੇ ਮਨ ਦੇ ਵਿੱਚ ਤੁਰਕਾਂ ਦੇ ਪ੍ਰਤੀ ਵਿਰੋਧ ਆਇਆ, ਰੋਸ ਆਇਆ। ਹੁਕਮ ਗੁਰੂ ਕੀਨੋ ਸਭ ਇਨ ਕੋ ਨਿਜ ਮੁਰਚੇ ਸਵਦਾਨਾ ਅਗਰ ਜਾਏ ਨਹੀਂ ਆਏ ਦਿਖਾਵੋ ਥਿਰੇ ਰਹੋ ਨਿਜ ਥਾਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਨੂੰ ਹੁਕਮ ਦਿੱਤਾ, ਕਹਿੰਦੇ ਨੇ ਨਿਜ ਮੁਰਚੇ ਸਵਧਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪੋ ਆਪਣੇ ਮੋਰਚਿਆਂ ਦੇ ਵਿੱਚ ਸਾਵਧਾਨਤਾ ਦੇ ਨਾਲ ਤੁਸੀਂ ਟਿਕ ਜਾਓ, ਅਗਰ ਜਾਏ ਨਹੀਂ ਆਏ ਦਿਖਾਵੋ ਫਿਰੇ ਰਹੋ ਨਿਜ ਥਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪੋ ਆਪਣੀ ਜਗ੍ਹਾ ਦੇ ਉੱਤੇ ਸਥਿਰ ਹੋ ਕੇ ਬੈਠੇ ਰਹੋ। ਸਤਿਗੁਰੂ ਜੀ ਕਹਿੰਦੇ ਨੇ ਅੱਗੇ ਜਾ ਕੇ ਨਹੀਂ ਲੜਨਾ, ਆਪਣੀ ਜਗ੍ਹਾ ਦੇ ਉੱਤੇ ਹੀ ਠਹਿਰੇ ਰਹੋ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਤਾਕੀਦ ਕੀਤੀ। ਮਾਣ ਹੁਕਮ ਕੋ ਥੇਰੇ ਓ ਖਾਲਸਾ ਜਵਾਲਾ ਬਵਣੀ ਛੋਰੈ ਤੁਰਕ ਪਹਾਰੀ ਉਠੇ ਪ੍ਰਾਤ ਪਿਖ ਜਗਤ ਝੂਠ ਮੁਖ ਜੋਰੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਖਾਲਸਿਆਂ ਨੇ ਮੰਨਿਆ ਹੈ, ਆਪੋ ਆਪਣੀ ਜਗ੍ਹਾ ਦੇ ਉੱਤੇ ਸਥਿਰ ਹੋ ਗਏ ਨੇ। ਜਵਾਲਾ ਬਵਣੀਆਂ ਦਾ ਭਾਵ ਕੇ ਬੰਦੂਕਾਂ ਦਾ ਥੋੜਾ ਥੋੜਾ ਫਾਇਰ ਕਰਦੇ ਰਹੇ। ਦੂਜੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਹਾੜੀ ਨੇ ਉਹ ਸਵੇਰੇ ਉੱਠੇ ਨੇ, ਜਿਨ੍ਹਾਂ ਨੇ ਆਪਣਾ ਜਿਹੜਾ ਮੂੰਹ ਹਰਨਾ ਉਹ ਜਗਤ ਜੂਠ ਦੇ ਨਾਲ ਜੋੜਿਆ ਹੈ, ਭਾਵ ਕੇ ਉਹ ਹੁੱਕੇ ਆਦਿਕ ਪੀਣ ਲੱਗੇ। ਮ੍ਰਿਤਕ ਸੰਬੰਧੀ ਹੋਤੇ ਜੋ ਨੇਰੇ ਦਾਹ ਕਰੇ ਦਫਨਾਏ ਰਹੇ ਸ਼ੇਖ ਗੋ ਮਾਏ ਗੀਤ ਗਣ ਸਭ ਕੋ ਆਮਕ ਖਾਏ। ਭਾਵ ਕੇ ਵੈਰੀਆਂ ਦੇ ਵੱਲੋਂ ਜਿਹੜੇ ਮਾਰੇ ਗਏ ਸਨ ਉਹਨਾਂ ਦੇ ਵਿੱਚੋਂ ਜਿਹੜੇ ਪਹਾੜੀਏ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ ਹਿੰਦੂ ਰੀਤੀ ਦੇ ਨਾਲ, ਤੇ ਦੂਜੇ ਪਾਸੇ ਜਿਹੜੇ ਮੁਸਲਮਾਨ ਮਾਰੇ ਗਏ ਸਨ ਉਹਨਾਂ ਨੂੰ ਦਫਨਾ ਦਿੱਤਾ ਗਿਆ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀਆਂ ਬਾਕੀ ਲਾਸ਼ਾਂ ਰਹਿ ਗਈਆਂ ਜਿਨ੍ਹਾਂ ਦੇ ਸਵਾਲ ਕੀਤੇ ਨਹੀਂ ਗਏ ਉਹਨਾਂ ਲਾਸ਼ਾਂ ਨੂੰ ਕਵੀ ਜੀ ਲਿਖਦੇ ਨੇ ਗਿੱਦੜ ਤੇ ਗਿਰਜਾਂ ਖਾਂਦੇ ਨੇ। ਜਿਤ ਕੇ ਅਨੰਦਪੁਰ ਕੋ ਮਗ ਪਹੁੰਚਣ ਸਭ ਰੋਕੇ ਚਹੁਰੇ ਡੇਰੇ ਕਰੇ ਅਨੇਕ ਜੂਥ ਪਤ ਕੇਰਿਓ ਪੈ ਕਰ ਕੋਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੰਦਪੁਰ ਦੇ ਵਾਲੇ ਜਿੰਨੇ ਵੀ ਰਸਤੇ ਆਉਂਦੇ ਸਨ ਸਾਰਿਆਂ ਰਸਤਿਆਂ ਨੂੰ ਇਹਨਾਂ ਨੇ ਬੰਦ ਕਰ ਦਿੱਤਾ ਹੈ। ਡੇਰੇ ਕਰੇ ਅਨੇਕ ਜੂਥ ਪਤ ਘੇਰਿਓ ਪੈ ਕਰ ਕੋਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਹੜੇ ਜੂਥ ਫਤਿਹ ਨੇ ਭਾਵ ਕੇ ਜਿਹੜੇ ਜਰਨੈਲ ਨੇ ਉਹਨਾਂ ਨੇ ਘੇਰਾ ਪਾਇਆ ਹੋਇਆ ਬੜੀ ਤਕੜਾਈ ਦੇ ਨਾਲ। ਨਿਕਟ ਨ ਟੂਕੇ ਲਰ ਬੇਕਾਰਨ ਦੂਰ ਦੂਰ ਕਰ ਫੇਰੇ ਯਥਾ ਸ਼ੇਰ ਤੇ ਡਰ ਕਰ ਰੁਕ ਤੇ ਗਣ ਗਜ ਰਾਜ ਬਡੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਵੈਰੀਆਂ ਨੇ ਘੇਰਾ ਤੇ ਪਾਇਆ ਹੋਇਆ ਪਰ ਲੜਨ ਦੇ ਵਾਸਤੇ ਉਹ ਬਿਲਕੁਲ ਵੀ ਅੱਗੇ ਨਹੀਂ ਵਧਦੇ, ਦੂਰ ਦੂਰ ਤੱਕ ਹੀ ਫਿਰਦੇ ਨੇ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਸ਼ੇਰ ਤੋਂ ਡਰ ਕੇ ਜਿਹੜੇ ਮਸਤ ਹਾਥੀ ਨੇ ਉਹ ਦੂਰ ਦੂਰ ਹੀ ਘੁੰਮਦੇ ਨੇ, ਇਸੇ ਤਰੀਕੇ ਦੇ ਨਾਲ ਭਾਵ ਕੇ ਸ਼ੇਰਾਂ ਰੂਪੀ ਸਿੰਘਾਂ ਤੋਂ ਡਰਦੇ ਹੋਏ ਘੇਰੇ ਦੇ ਵਿੱਚ ਲੈ ਕੇ ਖਲੋਤੇ ਨੇ ਪਰ ਲਾਗੇ ਨਹੀਂ ਆਉਂਦੇ। ਥਾਣਿਓ ਤੰਗ ਅਨੰਦਪੁਰ ਜਿਹਟਾ ਹੈ ਪੂਰਬ ਦਿਸ਼ ਜੋਈ ਤਿਸ ਹੀ ਦਿਸ਼ ਮੈਂ ਕੋਸ ਅਟਾਈ ਸੂਬੇ ਉਤਰੇ ਦੋਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੰਦਪੁਰ ਜਿਹੜੀ ਨਗਰੀ ਹੈ ਉਹ ਉੱਚੀ ਜਗ੍ਹਾ ਦੇ ਉੱਤੇ ਹੈ। ਇਸ ਅਨੰਦਪੁਰ ਨਗਰੀ ਤੋਂ ਪੂਰਬ ਦੀ ਦਿਸ਼ਾ ਦੇ ਵੱਲ ਕਰੀਬ 2.5 ਕੋਹਾਂ ਦੀ ਦੂਰੀ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਬਿਆਂ ਨੇ ਤੇ ਪਹਾੜੀਆਂ ਨੇ ਆਪਣਾ ਡੇਰਾ ਲਾਇਆ ਸੀ। ਤੰਬੂ ਸ਼ਮਿਆਂ ਨੇ ਬਹੁਤਾਂ ਨੇ ਦੂਰ ਦੂਰ ਲੱਗ ਹੇਰੇ ਅਨਕ ਬਰਨ ਕੇ ਸ਼ਾਮ ਲਾਲ ਗਣ ਲਾਗੇ ਸੇਤ ਬਡੇਰੇ। ਇਹਨਾਂ ਨੇ ਅਨੇਕਾਂ ਤਰ੍ਹਾਂ ਦੇ ਜਿਹੜੇ ਸ਼ਮਿਆਨੇ ਤੇ ਤੰਬੂ ਨੇ ਉਹ ਤਾਣੇ ਹੋਏ ਨੇ ਜਿਹੜੇ ਕਿ ਦੂਰ ਦੂਰ ਤੱਕ ਦਿਖਾਈ ਦਿੰਦੇ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਜਿਹੜੇ ਝੰਡੇ ਨੇ ਉਹ ਝੂਲਦੇ ਨੇ, ਜਿਨ੍ਹਾਂ ਰੰਗਾਂ ਦੇ ਵਿੱਚ ਕਾਲਾ ਲਾਲ ਤੇ ਚਿੱਟਾ ਰੰਗ ਸ਼ਾਮਲ ਹੈ। ਥਾਣ ਥਾਣ ਚੰਡੇ ਬੜ ਗਾਡੇ ਬਹੁਤ ਬਰਨ ਕੇ ਸੇਈ ਬੈਠ ਉੱਚ ਥਲ ਪ੍ਰਭੂ ਬਿਲੋਕਤ ਲਸ਼ਕਰ ਛਤਰਨ ਜੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਬਹੁਤੇ ਸਾਰੇ ਪੱਕੇ ਤਰੀਕੇ ਦੇ ਨਾਲ ਬਹੁਤੇ ਰੰਗਾਂ ਦੇ ਝੰਡੇ ਵੀ ਗੱਡੇ ਹੋਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਬਹੁਤ ਉੱਚੇ ਟਿੱਬੇ ਦੇ ਉੱਤੇ ਬੈਠੇ ਤੇ ਵੈਰੀਆਂ ਦੇ ਲਸ਼ਕਰ ਨੂੰ ਦੇਖਿਆ। ਬੈਠੇ ਲਗੇ ਸੁਚੇਤਾ ਕਰਨੇ ਨਿਰਮਲ ਨੀਰਸ਼ਨਾ ਨੇ ਵਸਤ੍ਰ ਪਹਿਰ ਕਰ ਥਿਰਤਾ ਕੀਨੀ ਆਏ ਸਿੰਘ ਤਿਸ ਥਾਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਚੇਤਾ ਕੀਤਾ ਹੈ, ਨਿਰਮਲ ਪਾਣੀ ਦੇ ਨਾਲ ਇਸ਼ਨਾਨ ਕੀਤਾ ਤੇ ਫਿਰ ਸਤਿਗੁਰੂ ਜੀ ਸੁੰਦਰ ਕੱਪੜਿਆਂ ਨੂੰ ਤੇ ਹਥਿਆਰਾਂ ਨੂੰ ਧਾਰਨ ਕਰਕੇ ਇੱਕ ਬਹੁਤ ਉੱਚੇ ਟਿੱਬੇ ਦੇ ਉੱਤੇ ਜਾ ਕੇ ਬਹਿ ਗਏ। ਲਗਿਓ ਦੀਵਾਨ ਖਾਲਸੇ ਕੇਰਾ ਵਸਤ੍ਰ ਸ਼ਸਤ੍ਰ ਧਨ ਸਾਜੇ ਜਾਮ ਦਿਵਸ ਤੇ ਸੂਬੇ ਚੜ ਕੇ ਸੰਗ ਲੀਨ ਸਭ ਰਾਜੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦਾ ਸਾਰਾ ਖਾਲਸਾ ਇੱਕ ਜਗ੍ਹਾ ਦੇ ਉੱਤੇ ਉੱਚੀ ਜਗ੍ਹਾ ਦੇ ਉੱਤੇ ਉਸ ਟਿੱਬੇ ਦੇ ਉੱਤੇ ਇਕੱਤਰ ਹੋ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਾਮ ਦਿਵਸ ਤੇ ਸੂਬੇ ਚੜ ਕੇ ਇੱਕ ਪਹਿਰ ਦਿਨ ਚੜ ਕੇ ਆ ਗਿਆ ਪਰ ਅੱਜ ਉਹਨਾਂ ਵੈਰੀਆਂ ਦੇ ਵੱਲੋਂ ਕੋਈ ਹੱਲਾ ਨਾ ਹੋਇਆ ਤੇ ਸਤਿਗੁਰਾਂ ਨੇ ਵੀ ਹੱਲਾ ਨਾ ਕੀਤਾ। ਕਵੀ ਜੀ ਲਿਖਦੇ ਨੇ ਕਿ ਜਦੋਂ ਇੱਕ ਪਹਿਰ ਦਿਨ ਚੜ ਕੇ ਆ ਗਿਆ ਉਸ ਵੇਲੇ ਜਿਹੜੇ ਤੁਰਕ ਸੂਬੇ ਸਨ ਉਹ ਰਾਜਿਆਂ ਕੁਝ ਨੂੰ ਨਾਲ ਲੈ ਕੇ ਟਹਿਲਣ ਦੇ ਵਾਸਤੇ ਨਿਕਲੇ। ਥੋਰੇ ਨਰਲੇ ਸੰਗ ਸੁਗਮਣੇ ਦ੍ਰਿਸ਼ਟ ਅਨੰਦਪੁਰ ਓਰੀ ਚਲਤ ਚਲਤ ਕੁਛ ਨਿਕਟ ਪਹੁੰਚੇ ਭੀਮ ਚੰਦ ਕਰ ਜੋਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਹਾੜੀ ਰਾਜਿਆਂ ਦੇ ਨਾਲ ਤੇ ਉਹਨਾਂ ਤੁਰਕਾਂ ਜਰਨੈਲਾਂ ਦੇ ਨਾਲ ਸੂਬਿਆਂ ਦੇ ਨਾਲ ਕੁਝ ਥੋੜੇ ਹੀ ਸੈਨਿਕ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਟਹਿਲਦਿਆਂ ਟਹਿਲਦਿਆਂ ਕਾਫੀ ਨੇੜੇ ਅਨੰਦਪੁਰ ਦੇ ਆ ਗਏ ਨੇ। ਚਲਤ ਚਲਤ ਕੁਛ ਨਿਕਟ ਪਹੁੰਚੇ ਚਲਦਿਆਂ ਚਲਦਿਆਂ ਜਰਾ ਕੁ ਜਦੋਂ ਲਾਗੇ ਪਹੁੰਚੇ ਉਸ ਵੇਲੇ ਰਾਜੇ ਭੀਮ ਚੰਦ ਨੇ ਹੱਥ ਜੋੜ ਕੇ ਬੇਨਤੀ ਕੀਤੀ। ਜ਼ੇਰ ਦਸਤ ਯਾਰ ਖਾਂ ਵਜੀਦ ਪਿਖ ਬੋਲੇ ਰਾਜਨ ਸੰਗਾ ਸਗਰੇ ਦ੍ਰਿਸ਼ਟ ਲਗਾਏ ਬਿਲੋ ਕੋ ਬੋ ਨਰ ਥਾਨ ਯੋ ਤੰਗ। ਰਾਜਾ ਭੀਮ ਚੰਦ ਕਹਿੰਦਾ ਕਿ ਅਸੀਂ ਵੈਰੀ ਦੇ ਡੇਰੇ ਦੇ ਲਾਗੇ ਬਹੁਤਾ ਆ ਗਏ ਹਾਂ। ਉਸ ਵੇਲੇ ਚੁਕੰਨੇ ਹੋਏ ਦੋਵੇਂ ਦੇ ਦੋਵੇਂ ਸੂਬੇ ਉਹਨਾਂ ਨੇ ਦੂਰੋਂ ਦੇਖਿਆ ਤੇ ਕਹਿੰਦੇ ਨੇ ਕਿ ਉੱਚੀ ਜਗ੍ਹਾ ਦੇ ਉੱਤੇ ਉਹ ਦੇਖੋ ਸਾਹਮਣੇ ਬਹੁਤੇ ਸਾਰੇ ਲੋਕਾਂ ਦਾ ਇਕੱਠ ਹੋਇਆ ਹੋਇਆ ਉੱਚੀ ਜਗ੍ਹਾ ਦੇ ਉੱਤੇ ਕੌਣ ਬੈਠਾ ਹੈ। ਦੂਰ ਬੀਨ ਪੁਣ ਲਾਏ ਨਿਹਾਰੇ ਤੁਰਕਣ ਬਾਕ ਉਚਾਰਾ ਇਹ ਕੋ ਹੈ ਥਿਰ ਮੰਚ ਉੱਪਰ ਢਿੱਗ ਲਗ ਸਭਾ ਉਦਾਰਾ। ਉਸ ਵੇਲੇ ਦੂਰ ਬੀਨ ਦੀ ਸਹਾਇਤਾ ਦੇ ਨਾਲ ਸਤਿਗੁਰਾਂ ਦੀ ਸਭਾ ਦੇ ਵੱਲ ਉਹਨਾਂ ਨੇ ਦੇਖਿਆ ਤੇ ਸਵਾਲ ਕੀਤਾ ਹੈ ਰਾਜੇ ਭੀਮ ਚੰਦ ਨੂੰ ਕਿ ਕੌਣ ਉੱਚੀ ਜਗ੍ਹਾ ਦੇ ਉੱਤੇ ਪਲੰਗ ਦੇ ਉੱਤੇ ਬੈਠਾ ਹੋਇਆ ਜਿਹਦੇ ਲਾਗੇ ਬਹੁਤੇ ਸਾਰੇ ਸਿੰਘਾਂ ਦੀ ਸਭਾ ਜੁੜੀ। ਬਾਰੰਬਾਰ ਚਮਰ ਕੋ ਟੇਰਤ ਸੂਰਜ ਮੁਖੀ ਅਗਾਰੀ ਜ਼ੇਵਰ ਜਰੇ ਜਵਾਹਰ ਜ਼ਾਹਰ ਜਗਮਗ ਜਗਮਗ ਕਾਰੀ। ਤੁਰਕ ਕਹਿੰਦੇ ਨੇ ਇੱਕ ਪੁਰਸ਼ ਬੈਠਾ ਹੋਇਆ ਮੰਜੇ ਦੇ ਉੱਤੇ ਜਿਹਦੇ ਸਿਰ ਦੇ ਉੱਤੇ ਕੋਈ ਇੱਕ ਚੌਰ ਕਰ ਰਿਹਾ ਹੈ। ਇਸ ਤੋਂ ਇਲਾਵਾ ਜਿਹੜਾ ਸੂਰਜ ਮੁਖੀ ਦੇ ਆਕਾਰ ਵਾਲਾ ਪੱਖਾ ਹੈ ਉਹਨੂੰ ਚੱਲਿਆ ਜਾ ਰਿਹਾ। ਇਸ ਤੋਂ ਇਲਾਵਾ ਉਹਨੇ ਆਪਣੇ ਸਰੀਰ ਦੇ ਉੱਤੇ ਬੜੇ ਹੀਰੇ ਮੋਤੀ ਜਵਾਹਰ ਧਾਰਨ ਕੀਤੇ ਹੋਏ ਨੇ ਜਿਨ੍ਹਾਂ ਦੀ ਚਮਕ ਪੈਂਦੀ। ਸੀਸ ਭਾਗ ਪਰ ਜਗਾ ਮਨੋਹਰ ਕਲਗੀ ਚੁਲਤ ਉਤੰਗੰ ਤਨਖ ਤਰੇ ਦਾ ਤਰਕਸ਼ ਆਗੇ ਪੂਰਨ ਸੰਗ ਖਤੰਗੰ। ਇਸ ਤੋਂ ਇਲਾਵਾ ਉਹਦੇ ਸਿਰ ਦੇ ਉੱਤੇ ਜਿਹੜੀ ਜਗ੍ਹਾ ਹੈ ਉਹ ਲੱਗੀ ਹੋਈ ਹੈ, ਕਲਗੀ ਵੀ ਦਸਤਾਰੇ ਦੇ ਉੱਤੇ ਝੂਲਦੀ ਹੈ। ਇਸ ਤੋਂ ਇਲਾਵਾ ਉਹਨੇ ਤਨਖ ਜਿਹੜਾ ਹੈ ਉਹ ਹੱਥ ਦੇ ਵਿੱਚ ਫੜਿਆ ਹੋਇਆ, ਦੋ ਤਿੱਖਿਆਂ ਤੀਰਾਂ ਦੇ ਨਾਲ ਭਰੇ ਹੋਏ ਪੱਥੇ ਵੀ ਲਾਗੇ ਪਏ ਨੇ ਦੂਰਬੀਨ ਦੇ ਨਾਲ ਉਹਨਾਂ ਨੇ ਦੇਖਿਆ। ਖੜਗ ਗਾਤਰੇ ਥੇਰੇ ਉਹ ਪ੍ਰਕਾਸ਼ਦ ਮਹਿਦ ਮਜਾਜ ਉਹ ਚੇਰੇ ਸ਼ਾਹਨ ਸ਼ਾਹ ਮਨੋ ਕੋ ਬੈਠਿਓ ਬੰਦ ਚਰਨ ਹੋਰੇ। ਗਾਤਰੇ ਦੇ ਵਿੱਚ ਤਲਵਾਰ ਨੂੰ ਧਾਰਨ ਕੀਤਾ ਉਹਦਾ ਜਿਹੜਾ ਮਿਜਾਜ ਹੈ ਬਹੁਤ ਜ਼ਿਆਦਾ ਉੱਚਾ ਹੈ, ਭਾਵ ਕੇ ਬੜੀ ਮਿਜਾਜ ਉੱਚੀ ਹੈ ਤੇ ਆਲੇ ਦੁਆਲੇ ਬਹੁਤੇ ਸਾਰੇ ਸਿੱਖ ਬੈਠੇ ਨੇ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਸ਼ਾਹਨ ਸ਼ਾਹ ਮਨੋ ਕੋ ਬੈਠਿਓ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਬਾਦਸ਼ਾਹ ਬੈਠਾ ਹੋਵੇ ਵੱਡੀ ਸਭਾ ਦੇ ਵਿੱਚ। ਸਿੰਘ ਸੈਂਕਰੇ ਸੰਗ ਅਲਾ ਬਲ ਸਭ ਵਿਸਾਲ ਲਗਾਈ ਸਨਦ ਬਾਦ ਸਭ ਸੇਲੇ ਸਾਂਗਣ ਖੜਗ ਤੁਪਕ ਸਮੁਦਾਈ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਲੇ ਦੁਆਲੇ ਸਿੰਘ ਬੈਠੇ ਹੋਏ ਨੇ, ਵੱਡੀ ਸਭਾ ਦੇਖੋ ਉੱਚੀ ਜਗ੍ਹਾ ਦੇ ਉੱਤੇ ਲੱਗੀ ਹੋਈ ਹੈ। ਜਿਹੜੇ ਸ਼ਸਤਰ ਧਾਰੀ ਹਥਿਆਰ ਧਾਰੀ ਸੂਰਮੇ ਨੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਹਥਿਆਰ ਧਾਰਨ ਕੀਤੇ ਨੇ ਤੇ ਆਲੇ ਦੁਆਲੇ ਬੈਠੇ ਨੇ। ਗੁਰ ਕੋ ਜਥੇਦਾਰ ਹੈ ਕੋਈ ਕਿਦੋਂ ਪੁੱਤਰ ਤਿੰਨ ਕੇਰਾ ਸ੍ਰੀ ਗੋਬਿੰਦ ਸਿੰਘ ਆਪ ਕਿਦੋਂ ਇਹ ਦਿਪਤ ਪ੍ਰਤਾਪ ਉਚੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੂੰ ਸੂਬਿਆਂ ਨੇ ਸਵਾਲ ਕੀਤਾ ਕਿ ਤਿੰਨਾਂ ਦੇ ਵਿੱਚੋਂ ਇੱਕ ਜ਼ਰੂਰ ਹੋਵੇਗਾ ਜਿਹਦੀ ਇੰਨੀ ਵੱਡੀ ਸੋਭਾ ਹੈ। ਕਹਿੰਦੇ ਨੇ ਕਿ ਜਾਂ ਤੇ ਗੁਰੂ ਦਾ ਕੋਈ ਵੱਡਾ ਜਥੇਦਾਰ ਬੈਠਾ ਹੋਇਆ ਤੇ ਜਾਂ ਫਿਰ ਗੁਰੂ ਦਾ ਸਪੁੱਤਰ ਬੈਠਾ ਹੋਵੇਗਾ ਤੇ ਜਾਂ ਫਿਰ ਹੋ ਸਕਦਾ ਕਿ ਗੁਰੂ ਸਵਯਂ ਹੀ ਬੈਠਾ ਹੋਵੇ ਜਿਹਦਾ ਇੰਨਾ ਵੱਡਾ ਪ੍ਰਤਾਪ ਹੈ, ਭਾਵ ਕੇ ਪਲੰਗ ਦੇ ਉੱਤੇ ਬੈਠਾ ਹੋਇਆ, ਉਹਦੇ ਸਿਰ ਦੇ ਉੱਤੇ ਚੌਰ ਹੋ ਰਿਹਾ, ਬੜਾ ਸਨਮਾਨ ਹੋ ਰਿਹਾ, ਜਾਂ ਤੇ ਕੋਈ ਗੁਰੂ ਦਾ ਵੱਡਾ ਜਰਨੈਲ ਹੈ, ਸੈਨਾਪਤੀ ਹੈ, ਤੇ ਜਾਂ ਹੋ ਸਕਦਾ ਕਿ ਗੁਰੂ ਦਾ ਸਹਿਬਜ਼ਾਦਾ ਹੋਵੇ, ਉਹਨਾਂ ਦਾ ਪੁੱਤਰ ਹੋਵੇ ਤਾਂ ਸਿੰਘ ਇੰਨਾ ਜ਼ਿਆਦਾ ਸਨਮਾਨ ਕਰ ਰਹੇ ਨੇ। ਇਸ ਤੋਂ ਇਲਾਵਾ ਸੂਬੇ ਕਹਿੰਦੇ ਨੇ ਇਹ ਵੀ ਹੋ ਸਕਦਾ ਇਹ ਗੁਰੂ ਗੋਬਿੰਦ ਸਿੰਘ ਹੋਵੇ ਜਿਹਦਾ ਇੰਨਾ ਵੱਡਾ ਪ੍ਰਤਾਪ ਫੈਲਿਆ ਹੋਇਆ। ਦੂਰਬੀਨ ਦੇ ਨਾਲ ਉਹਨਾਂ ਨੇ ਦੇਖਿਆ ਤੇ ਫਿਰ ਰਾਜੇ ਭੀਮ ਚੰਦ ਨੂੰ ਸਵਾਲ ਕੀਤਾ। ਪੋਇ ਚਲੇਂਦਰ ਚਿਨਾਰੀ ਕਰਿਓ ਨੀਕੇ ਮੋਹਿ ਬਤਾਵੋ ਕੌਣ ਹੈ ਇਤ ਸਨਮੁਖ ਬੈਠਿਓ ਸਕਲ ਭੇਤ ਸਮਝਾਵੋ। ਉਸ ਵੇਲੇ ਤੁਰਕਾਂ ਦੋਵਾਂ ਸੂਬਿਆਂ ਨੇ ਆਖਿਆ ਹੈ ਰਾਜੇ ਭੀਮ ਚੰਦ ਨੂੰ ਕਿ ਹੇ ਰਾਜਾ ਭੀਮ ਚੰਦ ਤੂੰ ਵੀ ਦੂਰਬੀਨ ਦੇ ਨਾਲ ਗੌ ਦੇ ਨਾਲ ਦੇਖ ਤੇ ਚੰਗੇ ਤਰੀਕੇ ਦੇ ਨਾਲ ਨਿਰਣਾ ਕਰਕੇ ਦੱਸ ਕਿ ਉਹ ਸਾਹਮਣੇ ਕੌਣ ਬੈਠਾ ਹੋਇਆ ਉੱਚੀ ਜਗ੍ਹਾ ਦੇ ਉੱਤੇ ਤਾਂ ਕਿ ਸਾਨੂੰ ਸਾਰਾ ਭੇਦ ਸਮਝ ਲੱਗੇ। ਉਸ ਵੇਲੇ ਫਿਰ ਰਾਜੇ ਭੀਮ ਚੰਦ ਨੇ ਦੂਰਬੀਨ ਦੇ ਨਾਲ ਉਸ ਪਾਸੇ ਨੂੰ ਦੇਖਿਆ। ਭੀਮ ਚੰਦ ਸੁਣ ਕੇ ਕਰ ਬੰਦੇ ਪਲੇ ਪਛਾਣ ਬਖਾਨਾ ਇਹੀ ਗੋਬਿੰਦ ਸਿੰਘ ਕਲੇ ਮੂਲ ਸਭ ਕੀਨੇ ਜੰਗ ਮਹਾਨਾ। ਜਿਹੜੇ ਤੁਰਕ ਸੂਬੇ ਨੇ ਉਹ ਤੇ ਸਤਿਗੁਰਾਂ ਦੀ ਸੂਰਤ ਨੂੰ ਭੁੱਲ ਸਕਦੇ ਨੇ, ਪਰ ਰਾਜਾ ਭੀਮ ਚੰਦ ਇਹ ਗੱਲ ਕਦੇ ਵੀ ਨਹੀਂ ਸੀ ਭੁੱਲ ਸਕਦਾ। ਉਸ ਵੇਲੇ ਦੂਰਬੀਨ ਦੇ ਰਾਹੀ ਜਦੋਂ ਹੀ ਰਾਜੇ ਭੀਮ ਚੰਦ ਨੇ ਦੇਖਿਆ ਤੇ ਪਛਾਣ ਕਰ ਗਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੀ ਪਲੰਗ ਦੇ ਉੱਤੇ ਬੈਠੇ ਹੋਏ ਨੇ, ਜਿਨ੍ਹਾਂ ਦੇ ਆਲੇ ਦੁਆਲੇ ਬਹੁਤੇ ਸਿੰਘ ਬੈਠੇ ਨੇ। ਉਸ ਵੇਲੇ ਬੋਲਿਆ ਰਾਜਾ ਭੀਮ ਚੰਦ, ਕਹਿੰਦਾ ਇਹੀ ਗੋਬਿੰਦ ਸਿੰਘ ਕਲਾ ਕੋ ਮੂਲ, ਕਹਿੰਦਾ ਇਹੋ ਗੋਬਿੰਦ ਸਿੰਘ ਹੈ ਜਿਹੜਾ ਕਿ ਸਾਰੀ ਦੀ ਸਾਰੀ ਕਲਾ ਦੀ ਮੂਲ ਹੈ, ਭਾਵ ਕਿ ਜਿਹੜੀ ਕਲਾ ਦੀ ਜੜ ਹੈ ਉਹ ਇਹੀ ਗੋਬਿੰਦ ਸਿੰਘ ਬੈਠਾ ਹੋਇਆ ਜਿੰਨੇ ਵੱਡੇ ਵੱਡੇ ਮਹਾਨ ਸਾਡੇ ਨਾਲ ਜੰਗ ਲੜੇ। ਜਹ ਕਹਿ ਲੜਿਓ ਬਿਜੈ ਕੋ ਪ੍ਰਾਪਤ ਮਨੋ ਵਸਤ ਕਿਸ ਕੇਰੀ, ਕਬੂ ਛਤਰ ਕੋ ਦੀਨ ਸਨਾਹਿਨ ਸੈਲਣ ਚਮੂ ਨਵੇਰੀ। ਰਾਜਾ ਭੀਮ ਚੰਦ ਕਹਿੰਦਾ ਕਿ ਉੱਚੀ ਜਗ੍ਹਾ ਦੇ ਉੱਤੇ ਕੋਈ ਗੁਰੂ ਦਾ ਜਥੇਦਾਰ ਨਹੀਂ ਬੈਠਾ, ਕਹਿੰਦਾ ਕਿ ਇਸ ਤੋਂ ਇਲਾਵਾ ਉੱਚੇ ਪਲੰਗ ਦੇ ਉੱਤੇ ਗੁਰੂ ਦਾ ਕੋਈ ਪੁੱਤਰ ਵੀ ਨਹੀਂ ਬੈਠਾ ਹੋਇਆ, ਸਵੈਮ ਗੁਰੂ ਗੋਬਿੰਦ ਸਿੰਘ ਹੀ ਪਲੰਗ ਦੇ ਉੱਤੇ ਬੈਠਾ ਹੋਇਆ, ਮੈਂ ਚੰਗੇ ਤਰੀਕੇ ਦੇ ਨਾਲ ਇਸ ਨੂੰ ਪਛਾਣਦਾ ਹਾਂ। ਇਸ ਤੋਂ ਇਲਾਵਾ ਰਾਜਾ ਭੀਮ ਚੰਦ ਕਹਿੰਦਾ ਕਿ ਇਸ ਗੁਰੂ ਨੇ ਕਦੇ ਵੀ ਸਾਨੂੰ ਜਿੱਤ ਰੂਪੀ ਚੀਜ਼ ਨੂੰ ਪ੍ਰਾਪਤ ਕਰਨ ਨਹੀਂ ਦਿੱਤਾ, ਕਹਿੰਦਾ ਕਿ ਜਿੱਥੇ ਕਿੱਥੇ ਜਿਹੜੀ ਜਿੱਤ ਰੂਪੀ ਵਸਤੂ ਸੀ ਉਹਨੇ ਆਪਣੇ ਕੋਲ ਹੀ ਰੱਖੀ ਹੈ, ਕਦੇ ਵੀ ਸਾਨੂੰ ਜਿੱਤ ਨਹੀਂ ਦਿੱਤੀ, ਸਾਨੂੰ ਹਮੇਸ਼ਾ ਹਾਰ ਦਾ ਸਾਹਮਣਾ ਕਰਨਾ ਪਿਆ। ਆਦ ਕੇਸਰੀ ਚੰਦ ਸੰਗਾਰੇ ਤਨ ਵਿਦਿਆ ਮੈਂ ਪਾਰੀ, ਪੈਂਡ ਖਾਨ ਬੜ ਤੀਰ ਮਦਾ ਜੰਗ ਇੱਕ ਸਰ ਤੇ ਲਿਆ ਮਾਰੀ। ਕਹਿੰਦਾ ਹੈ ਇਹੀ ਗੋਬਿੰਦ ਸਿੰਘ ਹੈ ਜਿਨ੍ਹੇ ਕਿ ਰਾਜੇ ਕੇਸਰੀ ਚੰਦ ਨੂੰ ਰਣ ਭੂਮੀ ਦੇ ਵਿੱਚ ਮਾਰ ਦਿੱਤਾ, ਜਿਹੜਾ ਰਾਜਾ ਕੇਸਰੀ ਚੰਦ ਧਨੁਸ਼ ਵਿਦਿਆ ਦੇ ਵਿੱਚ ਬੜਾ ਪ੍ਰਵੀਨ ਸੀ। ਕਹਿੰਦਾ ਇਹ ਉਹੀ ਗੁਰੂ ਗੋਬਿੰਦ ਸਿੰਘ ਹੈ ਜਿਨ੍ਹੇ ਕਿ ਪੈਂਡੇ ਖਾਨ ਵੱਡੇ ਜਰਨੈਲ ਨੂੰ ਮਾਰ ਦਿੱਤਾ ਇੱਕੋ ਤੀਰ ਦੇ ਨਾਲ, ਜਿਹੜਾ ਪੈਂਡੇ ਖਾਨ ਵੱਡਾ ਤੀਰ ਅੰਦਾਜ਼ ਸੀ। ਮਾਰੇ ਬਿਲੋ ਕੋ ਲਾਰੇ ਪਿਛਾਰੀ ਤੀਰਨ ਸੰਗ ਪਰੋਏ, ਪਰ ਪਾਰ ਨਹੀਂ ਥਿਰ ਦੇਹ ਮੈਂ ਬਿਸਮਤ ਹੈ ਜੋਏ। ਇਸ ਤੋਂ ਇਲਾਵਾ ਰਾਜਾ ਭੀਮ ਚੰਦ ਕਹਿੰਦਾ ਕਿ ਕੱਲ ਜਿਹੜਾ ਜੰਗ ਲੜਿਆ ਗਿਆ ਉਸ ਜੰਗ ਦੇ ਵਿੱਚ ਵੀ ਇਹਨੇ ਸਾਡੇ ਸੂਰਮਿਆਂ ਨੂੰ ਬਹੁਤਿਆਂ ਸਾਰਿਆਂ ਨੂੰ ਤੀਰਾਂ ਦੇ ਵਿੱਚ ਪਰਵਾਇਆ ਸੀ, ਗੁਰੂ ਦੇ ਚਲਾਏ ਹੋਏ ਤੀਰ ਸਾਡਿਆਂ ਸੂਰਮਿਆਂ ਦੇ ਵਿੱਚੋਂ ਪਾਰ ਨਿਕਲ ਗਏ ਸਨ, ਦੇਹ ਦੇ ਵਿੱਚ ਟਿਕੇ ਤੱਕ ਨਹੀਂ ਸਨ, ਜਿਸ ਨੂੰ ਦੇਖ ਕੇ ਅਸੀਂ ਬਹੁਤ ਹੈਰਾਨ ਹੋਏ ਸਨ। ਪਾਛੇ ਪਾਵ ਨਕਾਲਿਓ ਕਬਹੂ ਬਲ ਕਰ ਕਰ ਪਚਹਾਰੇ, ਦਲ ਸਕੇਲ ਬਹੁ ਕਰੀ ਸੂਰਤਾ ਟਰਿਓ ਨ ਕਿਵਹੀ ਟਾਰੇ। ਰਾਜਾ ਭੀਮ ਚੰਦ ਕਹਿੰਦਾ ਹੈ ਸੂਬਿਆਂ ਨੂੰ ਇਸ ਗੁਰੂ ਨੂੰ ਤੁਸੀਂ ਕਿਉਂ ਭੁੱਲਦੇ ਹੋ ਜਿਨ੍ਹੇ ਕਿ ਆਪਣੇ ਸਿੰਘਾਂ ਨੂੰ ਇੰਨੀ ਹੱਲਾ ਸ਼ੇਰੀ ਦਿੱਤੀ ਕਿ ਕਿਸੇ ਵੀ ਸਿੰਘ ਨੇ ਆਪਣੇ ਪੈਰਾਂ ਨੂੰ ਪਿੱਛੇ ਨਹੀਂ ਕੀਤਾ, ਬਲ ਦੇ ਨਾਲ ਬਹੁਤਾ ਜ਼ੋਰਦਾਰ ਸਾਡੀ ਤਰਫ ਹੀ ਹੱਲਾ ਕੀਤਾ ਤੇ ਬੜੀ ਸੂਰਮਤਾਈ ਦਿਖਾਈ, ਕਿਸੇ ਵੀ ਤਰੀਕੇ ਦੇ ਨਾਲ ਇਹ ਟਲਿਆ ਹੋਏ ਟਲੇ ਨੇ। ਪ੍ਰਥਮ ਕਥਾ ਮੈਂ ਸੁਣੀ ਕ੍ਰਿਸ਼ਨ ਜੀ ਪਾਇਓ ਸੁਯਤ ਰਥ ਜੋਦਾ, ਥੋੜੇ ਕਾਨੇ ਛਤਰ ਨਹੀਂ ਗਿਣਤੇ ਲਰ ਮਾਰੇ ਤਰ ਕ੍ਰੋਧਾ। ਰਾਜਾ ਭੀਮ ਚੰਦ ਕਹਿੰਦਾ ਕਿ ਪੁਰਾਣੀਆਂ ਕਥਾਵਾਂ ਮੈਂ ਬੜੀਆਂ ਸੁਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਬੜਾ ਜ਼ਿਕਰ ਆਉਂਦਾ। ਰਾਜਾ ਭੀਮ ਚੰਦ ਕਹਿੰਦਾ ਕਿ ਭਗਵਾਨ ਕ੍ਰਿਸ਼ਨ ਦੀ ਕਥਾ ਦੇ ਵਿੱਚ ਇਹ ਵੀ ਆਉਂਦਾ ਕਿ ਭਗਵਾਨ ਕ੍ਰਿਸ਼ਨ ਜੀ ਅਤ ਰਥੀ ਯੋਧੇ ਸਨ, ਥੋੜੇ ਕਣੇ ਛਤਰ ਨਹੀਂ ਗਿਣਤੋ ਲੜੈ ਮਾਰ ਕਰ ਕ੍ਰੋਧੇ। ਭਾਵ ਕੇ ਭਗਵਾਨ ਕ੍ਰਿਸ਼ਨ ਜੀ ਐਸਾ ਯੁੱਧ ਲੜਿਆ ਕਰਦੇ ਸਨ ਕਿ ਭਾਵੇਂ ਬਹੁਤੇ ਵੈਰੀ ਹੋਣ ਤੇ ਭਾਵੇਂ ਥੋੜੇ ਵੈਰੀ ਹੋਣ ਉਹਨਾਂ ਦੇ ਨਾਲ ਲੜ ਜਾਇਆ ਕਰਦੇ ਸਨ, ਕ੍ਰੋਧ ਨੂੰ ਧਾਰਨ ਕਰਕੇ ਗਿਣਤੀ ਥੋੜਿਆਂ ਬਹੁਤਿਆਂ ਦੀ ਨਹੀਂ ਸਨ ਵਿਚਾਰਦੇ। ਰਾਮ ਚੰਦ ਅਤ ਰਥੀ ਪਏ ਹੈ ਸੋ ਸੁਣ ਬੇ ਮੈਂ ਆਏ, ਤਿਨ ਸਭ ਪਿਖਿਓ ਬਿਲੋਚਨ ਤੇ ਹਣ ਲਰਤ ਸਮੁਦਾਏ। ਇਸ ਤੋਂ ਇਲਾਵਾ ਰਾਜਾ ਭੀਮ ਚੰਦ ਕਹਿੰਦਾ ਕਿ ਰਾਮ ਚੰਦਰ ਭਗਵਾਨ ਦੀ ਵੀ ਕਥਾ ਸੁਣੀ ਹੋਈ ਹੈ ਤੇ ਰਾਮ ਚੰਦਰ ਭਗਵਾਨ ਦੀ ਕਥਾ ਦੇ ਵਿੱਚ ਵੀ ਇਹ ਆਉਂਦਾ ਹੈ ਕਿ ਭਗਵਾਨ ਰਾਮ ਜੀ ਅਤ ਰਥੀ ਯੋਧੇ ਸਨ, ਐਸਾ ਸੁਣਨ ਦੇ ਵਿੱਚ ਆਇਆ ਹੈ ਤੇ ਕਹਿੰਦਾ ਕਿ ਮੈਂ ਹੁਣ ਜਾਣਦਾ ਹਾਂ ਇਸ ਗੱਲ ਨੂੰ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਉਹ ਵੀ ਉਹਨਾਂ ਦੀ ਬਰਾਬਰੀ ਦਾ ਹੈ, ਭਾਵ ਕਿ ਅਤ ਰਥੀ ਹੈ। ਅਤ ਰਥੀ ਤੋਂ ਭਾਵ ਹੁੰਦਾ ਹੈ ਜਿਹੜਾ ਕਿ ਬਹੁਤਿਆਂ ਜ਼ਿਆਦਿਆਂ ਦੇ ਨਾਲ ਇਕੱਲਾ ਹੀ ਲੜੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਕਥਾ ਆਉਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਬਿਆਨ ਕਰਦੇ ਨੇ ਕਿ ਹੁਣ ਤੇ ਲੋਕਾਂ ਨੂੰ ਗੱਲਾਂ ਹੀ ਭੁੱਲ ਗਈਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਇੱਕ ਰੱਥ ਵਾਲੇ ਦੇ ਨਾਲ ਲੜਦਾ ਸੀ ਉਹਨੂੰ ਰੱਥੀ ਆਖਿਆ ਜਾਂਦਾ ਸੀ ਤੇ ਜਿਹੜਾ ਹੋਰ ਉਦੋਂ ਜ਼ਿਆਦਾ ਨਾਲ ਲੜਦਾ ਸੀ ਉਹਨੂੰ ਮਹਾਰਥੀ ਆਖਿਆ ਜਾਂਦਾ ਸੀ। ਇਸ ਤੋਂ ਇਲਾਵਾ ਬਹੁਤਿਆਂ ਜ਼ਿਆਦਿਆਂ ਦੇ ਨਾਲ ਜਿਹੜਾ ਲੜੇ ਉਸ ਯੋਧੇ ਨੂੰ ਆਖਿਆ ਜਾਂਦਾ ਹੈ ਅਤ ਰਥੀ, ਭਾਵ ਕਿ ਜਿਹੜਾ ਬੇਅੰਤਾਂ ਦੇ ਨਾਲ ਲੜਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਮਹਾ ਧਨ ਧਰ ਮਹਾ ਰਥੀ ਅਤ ਰਥੀ, ਇਥੋਂ ਤੱਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹਥਿਆਰ ਵਿਦਿਆ ਦਾ ਅਭਿਆਸ ਕੀਤਾ ਸੀ, ਭਾਵ ਕਿ ਬੇਅੰਤਾਂ ਦੇ ਨਾਲ ਇਕੱਲੇ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਲੜ ਸਕਦੇ ਸਨ। ਹੁਣ ਇਸ ਜਗ੍ਹਾ ਦੇ ਉੱਤੇ ਉਸੇ ਗੱਲ ਦਾ ਜ਼ਿਕਰ ਕਰ ਰਿਹਾ ਹੈ ਰਾਜਾ ਭੀਮ ਚੰਦ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਉਹ ਅਤਰਥੀ ਯੋਧਾ ਹੈ ਜਿਹੜਾ ਕਿ ਬੇਅੰਤਾਂ ਦੇ ਨਾਲ ਇਕੱਲਾ ਵੀ ਲੜ ਸਕਦਾ। ਤੁਮ ਸਮਰੱਥ ਹੋ ਜਗ ਕੇ ਮਾਲਕ ਗਹੋ ਕੇ ਮਾਰਨ ਕੀ ਜੈ, ਗਿਰ ਰਾਜ ਦਲ ਪ੍ਰਜਾ ਸਹਿਤ ਸਭ ਹਾਰ ਭਰੇ ਲਖ ਲੀਜੈ। ਕਹਿੰਦਾ ਹੈ ਰਾਜਾ ਭੀਮ ਚੰਦ ਕਿ ਤੁਸੀਂ ਸਮਰੱਥ ਹੋ, ਜਗ ਦੇ ਮਾਲਕ ਹੋ, ਜਾਂ ਤੇ ਗੁਰੂ ਨੂੰ ਉਚੇਚਾ ਯਤਨ ਕਰਕੇ ਮਾਰ ਦਿਓ ਤੇ ਜਾਂ ਫਿਰ ਕੈਦੀ ਬਣਾ ਲਓ। ਗਿਰ ਰਾਜੇ ਦਲ ਪ੍ਰਜਾ ਸਹਿਤ ਸਭ ਹਾਰ ਭਰੇ ਲਖ ਲੀਜੈ। ਕਹਿੰਦਾ ਕਿ ਅਸੀਂ ਸਾਰੇ ਦੇ ਸਾਰੇ ਪਹਾੜੀ ਰਾਜੇ ਆਪਣੀ ਸਾਰੀ ਦੀ ਸਾਰੀ ਫੌਜ ਨੂੰ ਲੜਾ ਕੇ ਦੇਖ ਚੁੱਕੇ ਹਾਂ, ਪਰ ਅਸੀਂ ਹਰ ਇੱਕ ਤਰੀਕੇ ਦੇ ਨਾਲ ਅੱਜ ਤੱਕ ਪਰਾਜਿਤ ਹੋਏ ਹਾਂ, ਹਾਰੇ ਹਾਂ। ਹੋਏ ਲਚਾਰ ਹਮ ਹਜ਼ਰਤ ਕੇ ਟਿਗ ਪਹੁੰਚੇ ਦੱਖਣ ਜਾਈ, ਤੁਮ ਸਮੇਤ ਲਸ਼ਕਰ ਬੋਇਆ ਨਿਉ ਗਏ ਕਰ ਚੁੱਕੇ ਲੜਾਈ। ਕਹਿੰਦਾ ਹੈ ਰਾਜਾ ਭੀਮ ਚੰਦ ਅਸੀਂ ਬੜੇ ਲਾਚਾਰ ਹੋ ਗਏ ਹਾਂ, ਇਸੇ ਕਰਕੇ ਹਾਰ ਕੇ ਅਸੀਂ ਬਾਦਸ਼ਾਹ ਦੇ ਅੱਗੇ ਪੁਕਾਰ ਕੀਤੀ ਸੀ ਦੱਖਣ ਦੇ ਵਿੱਚ ਜਾ ਕੇ, ਤੇ ਬਾਦਸ਼ਾਹ ਨੇ ਹੁਕਮ ਉਚੇਚਾ ਦੇ ਕੇ ਤੁਹਾਨੂੰ ਸਾਡੇ ਨਾਲ ਭੇਜਿਆ ਹੈ। ਦੋ ਲੜਾਈਆਂ ਪਹਿਲਾਂ ਕਰ ਚੁੱਕੇ ਹਾਂ ਤੁਹਾਡੇ ਨਾਲ ਮਿਲ ਕੇ, ਪਰ ਅਜੇ ਤੱਕ ਜਿੱਤ ਦੀ ਪ੍ਰਾਪਤੀ ਨਹੀਂ ਹੋਈ, ਇਸ ਕਰਕੇ ਹੁਣ ਤੁਸੀਂ ਕੋਈ ਵੱਡਾ ਉਦਮ ਕਰੋ। ਇਮ ਸੁਣ ਕੇ ਬਲ ਸਤ ਗੁਰ ਕੇ ਰਾਸੂ ਬੇ ਕ੍ਰੁਧਤ ਦੋਈ, ਦੇਖ ਨ ਪੁੱਤ ਤੁਝ ਆਗੇ ਅਬ ਹਮ ਗਹ ਕੇ ਮਾਰੇ ਸੋਈ। ਜਦੋਂ ਰਾਜੇ ਭੀਮ ਚੰਦ ਨੇ ਦੁਖੀ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਦੋਵਾਂ ਸੂਬਿਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਰਾਜੇ ਭੀਮ ਚੰਦ ਦੀਆਂ ਸੁਣੀਆਂ, ਫਿਰ ਬਹੁਤ ਹੀ ਜ਼ਿਆਦਾ ਕ੍ਰੋਧ ਦੇ ਵਿੱਚ ਹੋ ਕੇ ਕਹਿੰਦੇ ਨੇ, ਦੇਖ ਨਿਪਤ ਤੁਝ ਆਗੇ ਅਬ, ਕਹਿੰਦੇ ਨੇ ਹੇ ਰਾਜਾ ਦੇਖ ਤੂੰ ਤੇਰੇ ਸਾਹਮਣੇ ਦੇਖਦਿਆਂ ਅਸੀਂ ਜਾਂ ਗੁਰੂ ਨੂੰ ਮਾਰ ਦਿਆਂਗੇ ਤੇ ਜਾਂ ਗੁਰੂ ਨੂੰ ਕੈਦ ਕਰ ਲਾਂਗੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਅਬ ਲੋਕੇ ਦ੍ਰਗ ਕ੍ਰੋਧ ਤੇ ਜ਼ਬਰਦਸਤ ਕਹੇ ਬਾਤ, ਸੁਣ ਵਜੀਦ ਖਾਂ ਅਬ ਯਹਾਂ ਬੈਠੇ ਕਰੀਏ ਕਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕ੍ਰੋਧ ਦੇ ਨਾਲ ਅੱਖਾਂ ਨੂੰ ਲਾਲ ਕਰਕੇ ਜਿਹੜਾ ਜ਼ਬਰਦਸਤ ਖਾਂ ਹੈ, ਜਿਹੜਾ ਲਾਹੌਰ ਦਾ ਸੂਬਾ ਹੈ, ਉਹ ਜ਼ਬਰਦਸਤ ਗੱਲ ਬੋਲਿਆ। ਕਹਿੰਦਾ ਕਿ ਹੇ ਸੂਬਾ ਵਜ਼ੀਰ ਖਾਂ, ਸੁਣ ਮੇਰੀ ਗੱਲ ਨੂੰ ਧਿਆਨ ਕਰਕੇ, ਇੱਥੇ ਬੈਠ ਕੇ ਹੀ ਸਾਨੂੰ ਘਾਤ ਕਰਨਾ ਚਾਹੀਦਾ। ਅਲਪ ਵਿਸਾਲ ਤੋਪ ਗਣਿਆ ਨੋ ਇੱਕ ਬਾਰ ਦਿਓ ਛੋਰੀ, ਸ਼ਿਸਤ ਲਗਾਏ ਹੱਥੋਂ ਮੈਂ ਆਪੇ ਤਜ ਗੋਰਾ ਗੁਰ ਓਰੀ। ਜ਼ਬਰਦਸਤ ਖਾਂ ਨੇ ਆਖਿਆ ਇੱਥੇ ਹੀ ਸਾਨੂੰ ਆਪਣੀਆਂ ਤੋਪਾਂ ਬੀੜ ਕੇ ਤੇ ਗੁਰੂ ਦੇ ਉੱਤੇ ਗੋਲਿਆਂ ਦਾ ਪ੍ਰਹਾਰ ਕਰਨਾ ਚਾਹੀਦਾ। ਜ਼ਬਰਦਸਤ ਕਹਿੰਦਾ ਕਿ ਨਿਸ਼ਾਨਾ ਬਣ ਕੇ ਮੈਂ ਸਵੈਮ ਗੋਲੇ ਦਾਗਾਂਗਾ ਤੇ ਗੁਰੂ ਨੂੰ ਸਭਾ ਦੇ ਸਮੇਤ ਉਡਾ ਦਿਆਂਗਾ। ਹੁਕਮ ਦੀਨ ਤਤਕਾਲ ਮਗਾਈ ਲਸ਼ਕਰ ਮਾਹ ਜੋ ਠਾਂਡੀ, ਸੁਪਾਟ ਹਜ਼ਾਰੋਂ ਮਿਲ ਕਰ ਜੋਰੀ ਹਿਰਨ ਕੋਰ ਚ ਬਾਡੀ। ਉਸੇ ਵੇਲੇ ਦੋਵਾਂ ਸੂਬਿਆਂ ਨੇ ਹੁਕਮ ਦਿੱਤਾ ਕਿ ਤਤਕਾਲ ਹੀ ਇਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਖੜੇ ਹਾਂ ਤੋਪਾਂ ਨੂੰ ਲਿਆਂਦਾ ਜਾਵੇ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬਹੁਤਿਆਂ ਸਾਰਿਆਂ ਸੈਨਿਕਾਂ ਨੇ ਮਿਲ ਕੇ ਤੋਪਾਂ ਨੂੰ ਲਿਆਉਣ ਦਾ ਉਸ ਜਗ੍ਹਾ ਦੇ ਉੱਤੇ ਉਦਮ ਕੀਤਾ। ਬ੍ਰਿਖ ਬਤੁਰੰਗਣ ਚਣ ਕਰਕੇ ਅਰ ਮਾਨਵ ਸਮਦਾਈ, ਬਲ ਤੇ ਪੇਲ ਤਕੇਲਤ ਲਿਆਏ ਨਹੀਂ ਬਿਲੰਬ ਲਗਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੈਲਾਂ ਦੇ ਪਿੱਛੇ ਪਾ ਕੇ ਤੇ ਬਹੁਤੇ ਸਾਰੇ ਮਨੁੱਖ ਵੀ ਲੱਗ ਗਏ ਨੇ, ਇਸ ਤਰ੍ਹਾਂ ਬਹੁਤੀਆਂ ਸਾਰੀਆਂ ਤੋਪਾਂ ਨੂੰ ਇੱਕ ਜਗ੍ਹਾ ਦੇ ਉੱਤੇ ਧੱਕੇ ਲਾ ਲਾ ਕੇ ਲੈ ਕੇ ਆਏ ਨੇ, ਕੋਈ ਬਹੁਤੀ ਜ਼ਿਆਦਾ ਦੇਰ ਨਾ ਲਾਈ।
ਕਰੀ ਬਰੋਬਰ ਥੇਰੇ ਇੱਕ ਬੇਰੀ ਗਜ ਤੇ ਉਤਰਿਓ ਸੂਬਾ, ਊਚ ਨੀਚ ਤੋਂ ਪਣ ਮੁਖ ਕਰਕੇ ਤੱਕੈ ਸ਼ਿਸ਼ਤ ਹੋਏ ਕੁਬਾ।
ਜਦੋਂ ਸਾਰੀਆਂ ਤੋਪਾਂ ਲੈ ਆਂਦੀਆਂ ਗਈਆਂ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਜ਼ਬਰਦਸਤ ਖਾਨ ਨਾਂ ਦਾ ਸੂਬਾ ਸੀ, ਉਹ ਆਪਣੇ ਹਾਥੀ ਤੋਂ ਥੱਲੇ ਉਤਰਿਆ ਹੈ ਤੇ ਫੇਰ ਉਸਨੇ ਤੋਪਾਂ ਦੇ ਮੂੰਹ ਉੱਚੇ ਨੀਵੇਂ ਕਰਕੇ ਚੰਗੇ ਤਰੀਕੇ ਦੇ ਨਾਲ ਨਿਸ਼ਾਨਾ ਸਾਧਿਆ। ਕਵੀ ਜੀ ਲਿਖਦੇ ਨੇ ਹੋਏ ਕੁਬਾ, ਪਾਪ ਕੇ ਕੁਬਾ ਹੋ ਕੇ ਹੇਠਾਂ ਉੱਤੇ ਹੋ ਕੇ ਉਹਨੇ ਚੰਗੇ ਤਰੀਕੇ ਦੇ ਨਾਲ ਨਿਸ਼ਾਨਾ ਸਾਧਿਆ ਹੈ ਸਾਰੀਆਂ ਤੋਪਾਂ ਦੇ ਨਾਲ।
ਸਰਬ ਸਭਾ ਕੋ ਯਾਰ ਸਤ ਗੁਰ ਕੋ ਤਾਕ ਤਾਕ ਬਿਦਨੀ ਕੀ, ਥੈਲੀ ਪਰ ਬਰੂਦ ਯਾਰ ਗੋਰਾ ਕਰ ਕਰ ਮਤ ਨਿਜ ਹੀ ਕੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਦੇਖਿਆ, ਸਤਿਗੁਰਾਂ ਦੀ ਸਭਾ ਨੂੰ ਦੇਖਿਆ ਤੇ ਫੇਰ ਪੂਰੇ ਤਰੀਕੇ ਦੇ ਨਾਲ ਚੰਗੀ ਵਿਧੀ ਦੇ ਨਾਲ ਨਿਸ਼ਾਨੇ ਬੰਨੇ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੈਲੀਆਂ ਭਰ ਭਰ ਕੇ ਜਿਹੜਾ ਬਰੂਦ ਹੈ ਉਹ ਪਾਇਆ ਗਿਆ ਹੈ ਤੋਪਾਂ ਦੇ ਵਿੱਚ, ਇਸ ਤੋਂ ਇਲਾਵਾ ਵੱਡੇ ਵੱਡੇ ਗੋਲੇ ਵੀ ਰੱਖੇ ਗਏ ਉਹਨਾਂ ਤੋਪਾਂ ਦੇ ਵਿੱਚ।
ਉਤ ਸਿੰਘਣ ਗਤ ਇਨ ਕੀ ਪਿਖ ਕਰ ਬ੍ਰਿੰਦ ਤੋਪ ਅਨਮਾਨੀ, ਮਹਾਰਾਜ ਅਵ ਲੋਕੋ ਉਤ ਕੋ ਨੀਚਣ ਦੁਰਮਤ ਠਾਨੀ।
ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿੰਨੇ ਚਿਰ ਨੂੰ ਇਹਨਾਂ ਨੇ ਤੋਪਾਂ ਨੂੰ ਤਿਆਰ ਕੀਤਾ ਹੈ, ਓਨੇ ਚਿਰ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ ਵੀ ਇਹ ਖਬਰ ਪਹੁੰਚ ਗਈ ਹੈ। ਕਿਸੇ ਸਿੰਘ ਨੇ ਸਤਿਗੁਰਾਂ ਨੂੰ ਜਾ ਕੇ ਇਤਲਾਹ ਦਿੱਤੀ ਹੈ, ਖਬਰ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਜੀ ਬਹੁਤੀਆਂ ਸਾਰੀਆਂ ਜਿਹੜੀਆਂ ਤੋਪਾਂ ਨੇ ਇੱਕ ਜਗ੍ਹਾ ਦੇ ਉੱਤੇ ਵੈਰੀਆਂ ਨੇ ਇਕੱਤਰ ਕੀਤੀਆਂ ਨੇ। ਇਹ ਸੱਚੇ ਪਾਤਸ਼ਾਹ ਜੀ ਜਰਾ ਥੱਲੇ ਆਪਣੇ ਧਿਆਨ ਨੂੰ ਕਰਕੇ ਦੇਖੋ ਕਿ ਜਿਹੜੇ ਖੋਟੀ ਬੁੱਧ ਵਾਲੇ ਨੇ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਤੁਹਾਨੂੰ ਤੋਪਾਂ ਦੇ ਗੋਲੇ ਮਾਰ ਕੇ ਉਡਾਉਣ ਦੀ ਵਿਉਂਤ ਸੋਚੀ ਹੈ। ਸੱਚੇ ਪਾਤਸ਼ਾਹ ਜੀ ਭਾਵੇਂ ਅੱਜ ਪ੍ਰਗਟ ਰੂਪ ਦੇ ਵਿੱਚ ਉਹਨਾਂ ਨੇ ਲੜਾਈ ਨਹੀਂ ਕੀਤੀ, ਪਰ ਉਹਨਾਂ ਨੇ ਖੋਟੀ ਚਾਲ ਦੇ ਨਾਲ ਐਸਾ ਕੀਤਾ ਹੈ ਕਿ ਤੋਪਾਂ ਬਹੁਤੀਆਂ ਸਾਰੀਆਂ ਬੀੜ ਲਈਆਂ ਨੇ। ਸੱਚੇ ਪਾਤਸ਼ਾਹ ਉਹਨਾਂ ਦਾ ਇਰਾਦਾ ਹੈ ਕਿ ਬਗੈਰ ਹੀ ਕਿਸੇ ਸ਼ੋਰ ਸ਼ਰਾਬੇ ਤੋਂ ਤੋਪਾਂ ਦੇ ਗੋਲਿਆਂ ਦਾ ਤੁਹਾਡੇ ਉੱਤੇ ਪ੍ਰਹਾਰ ਕਰੀਏ। ਇਹ ਖਬਰ ਸਾਰੇ ਸਤਿਗੁਰਾਂ ਦੇ ਕੋਲ ਪਹੁੰਚ ਗਈ।
ਖਾਰੇ ਮਤੰਗ ਤੁਰੰਗਮ ਪੁੰਜਮ ਮਾਨਵ ਜੈ ਸਮੁਦਾਏ, ਤਹਾਂ ਤੋਪ ਗਣ ਲਿਆਵਣ ਕੀਨੀ ਹਮ ਹੇਰੀ ਦ੍ਰਿਗ ਲਾਏ।
ਜਿਨ੍ਹੇ ਆਣ ਕੇ ਖਬਰ ਦਿੱਤੀ ਹੈ ਉਹ ਕਹਿੰਦਾ ਕਿ ਸੱਚੇ ਪਾਤਸ਼ਾਹ ਦੇਖੋ ਦੂਰ ਦ੍ਰਿਸ਼ਟੀ ਨੂੰ ਲਾ ਕੇ ਜਿੱਥੇ ਬਹੁਤੇ ਸਾਰੇ ਮਨੁੱਖ ਖਲੋਤੇ ਹੋਏ ਨੇ, ਜਿੱਥੇ ਬਹੁਤੇ ਸਾਰੇ ਘੋੜੇ ਤੇ ਹਾਥੀ ਖਲੋਤੇ ਨੇ, ਉੱਥੇ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਬਹੁਤੀਆਂ ਤੋਪਾਂ ਬੀੜੀਆਂ ਨੇ। ਉਹ ਸਿੱਖ ਕਹਿੰਦਾ ਆਪਣੇ ਅੱਖਾਂ ਦੇ ਨਾਲ ਮੈਂ ਇਸ ਗੱਲ ਨੂੰ ਦੇਖ ਕੇ ਆਇਆ।
ਅਸ ਨਹੀਂ ਹੋਏ ਆਏ ਗਣ ਗੋਰੇ ਲੱਗੇ ਦੀਵਾਨ ਮਜਾਰੇ, ਅੰਗ ਭੰਗ ਕਰ ਪ੍ਰਾਣ ਬਿਨਾ ਸੈ ਔਚਕ ਗਜ਼ਬ ਗੁਜ਼ਾਰੇ।
ਉਹ ਸਿੰਘ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਕਿਤੇ ਐਸਾ ਨਾ ਹੋਵੇ ਕਿ ਬਹੁਤੇ ਸਾਰੇ ਗੋਲੇ ਇਕੱਠੇ ਹੀ ਉਹ ਚਲਾ ਦੇਣ ਜਿਹੜੇ ਆਣ ਕੇ ਸੱਚੇ ਪਾਤਸ਼ਾਹ ਜੀ ਸਾਡੀ ਸਭਾ ਦੇ ਉੱਤੇ ਲੱਗਣ, ਕਿਤੇ ਐਸਾ ਨਾ ਹੋਵੇ ਕਿ ਸੱਚੇ ਪਾਤਸ਼ਾਹ ਜੀ ਉਹਨਾਂ ਗੋਲਿਆਂ ਦੇ ਨਾਲ ਸਾਡਿਆਂ ਸਾਰਿਆਂ ਦਾ ਵਿਨਾਸ਼ ਹੋ ਜਾਵੇ, ਸੱਚੇ ਪਾਤਸ਼ਾਹ ਕਿਧਰੇ ਅਚਾਨਕ ਹੀ ਗਜ਼ਬ ਗੁਜ਼ਰ ਨਾ ਜਾਵੇ।
ਸਨਮੁਖ ਤੇ ਉੱਠ ਦਿਸ਼ਾ ਦੂਸਰੀ ਥਿਰ ਲਗਾਏ ਦੀਵਾਨਾ, ਤੁਰਕ ਛਤਰ ਕੋ ਕਹਾਂ ਭਰੋਸਾ ਦੁਸ਼ਟ ਸੁਬੇਈ ਮਾਨਾ।
ਸਨਮੁਖ ਤੇ ਉੱਠ ਦਿਸ਼ਾ ਦੂਸਰੀ, ਸੱਚੇ ਪਾਤਸ਼ਾਹ ਜੀ ਤੁਸੀਂ ਸਾਹਮਣੇ ਬੈਠੇ ਹੋ, ਇਸ ਕਰਕੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਇਸ ਸਾਹਮਣੇ ਵਾਲੇ ਪਾਸਿਓਂ ਉੱਠ ਕੇ ਦੂਜੀ ਦਿਸ਼ਾ ਦੇ ਵੱਲ ਸੱਚੇ ਪਾਤਸ਼ਾਹ ਜੀ ਬੈਠ ਜਾਓ, ਜਿਹੜੇ ਤੁਰਕ ਸ਼ਤਰੂ ਨੇ ਉਹਨਾਂ ਦਾ ਕੋਈ ਭਰੋਸਾ ਨਹੀਂ ਹੈ ਸੱਚੇ ਪਾਤਸ਼ਾਹ ਜੀ, ਉਹ ਬੜੇ ਬੇਈਮਾਨ ਨੇ, ਉਹ ਬੜੇ ਦੁਸ਼ਟ ਨੇ ਸੱਚੇ ਪਾਤਸ਼ਾਹ ਜੀ, ਅਚਾਨਕ ਹੀ ਉਹਨਾਂ ਨੇ ਤੋਪਾਂ ਦਾ ਵਾਰ ਕਰ ਦੇਣਾ।
ਜਬ ਨਿਰਮੋਹ ਆਪ ਪ੍ਰਭ ਉਤਰੇ ਰਾਜਨ ਦਗਾ ਗੁਜ਼ਾਰਾ, ਤੋਪ ਸਮੁਖ ਕਰ ਤਾਕ ਸ਼ਿਸ਼ਤ ਕੋ ਗੋਰਾ ਔਚਕ ਮਾਰਾ।
ਇਸ ਤੋਂ ਇਲਾਵਾ ਪੁਰਾਣੀ ਜਿਹੜੀ ਵਾਰਤਾ ਸੀ ਉਹ ਵੀ ਸਿੱਖ ਨੇ ਬਿਆਨ ਕੀਤੀ ਹੈ, ਕਹਿੰਦਾ ਕਿ ਇਹ ਸੱਚੇ ਪਾਤਸ਼ਾਹ ਜੀ ਯਾਦ ਕਰੋ ਉਸ ਵੇਲੇ ਨੂੰ ਜਦੋਂ ਕਿ ਤੁਸੀਂ ਨਿਰਮੋਹ ਨਾਂ ਦੀ ਜਗ੍ਹਾ ਦੇ ਉੱਤੇ ਸੱਚੇ ਪਾਤਸ਼ਾਹ ਜੀ ਡੇਰਾ ਲਾਇਆ ਸੀ। ਉਸ ਵੇਲੇ ਵੀ ਇਨ੍ਹਾਂ ਪਹਾੜੀ ਰਾਜਿਆਂ ਨੇ ਦਗਾ ਕੀਤਾ ਸੀ, ਧੋਖਾ ਕੀਤਾ ਸੀ। ਸੱਚੇ ਪਾਤਸ਼ਾਹ ਜੀ ਉਸ ਵੇਲੇ ਵੀ ਇਸੇ ਤਰ੍ਹਾਂ ਦੀ ਇੱਕ ਉੱਚੀ ਟਿੱਬੀ ਦੇ ਉੱਤੇ ਤੁਸੀਂ ਬੈਠੇ ਹੋਏ ਸੀ ਤੇ ਸੱਚੇ ਪਾਤਸ਼ਾਹ ਉਸ ਵੇਲੇ ਵੀ ਇਨ੍ਹਾਂ ਨੇ ਅਚਾਨਕ ਸੱਚੇ ਪਾਤਸ਼ਾਹ ਜੀ ਤੁਹਾਡਾ ਨਿਸ਼ਾਨਾ ਤਾਣ ਕੇ ਤੋਪ ਦਾ ਵਾਰ ਕੀਤਾ ਸੀ, ਗੋਲਾ ਚਲਾਇਆ ਸੀ। ਤੈਸੀ ਬਿਦਿਨ ਕੀ ਅਬ ਦੇਖਤ ਰਚਿਓ ਪਾਪ ਮਤ ਪਾਪੀ, ਬਿਨਾ ਜੰਗ ਤੇ ਮਾਰਨ ਚਾਹਤ ਮੰਦ ਮਹਿਦ ਸੰਤਾਪੀ। ਉਹ ਸਿੱਖ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਵੈਸੀ ਹੀ ਵਿਧੀ ਇਨ੍ਹਾਂ ਨੇ ਇਸ ਵੇਲੇ ਬਣਾਈ ਹੋਈ ਹੈ, ਜਿਹੜੇ ਕਿ ਵੱਡੇ ਪਾਪੀ ਨੇ। ਸੱਚੇ ਪਾਤਸ਼ਾਹ ਜੀ ਜੰਗ ਬਗੈਰ ਲੜਿਆ ਹੀ ਮਰਨ ਤੇ ਮਾਰਨ ਤੋਂ ਇਹ ਜੰਗ ਨੂੰ ਜਿੱਤਣ ਦਾ ਇਰਾਦਾ ਧਾਰਨ ਕਰਦੇ ਨੇ। ਸੱਚੇ ਪਾਤਸ਼ਾਹ ਜੀ ਇਹ ਬੜੇ ਮੰਦੇ ਨੇ, ਬੜੇ ਪਾਪੀ ਨੇ, ਤੁਹਾਨੂੰ ਤੋਪਾਂ ਦੇ ਗੋਲੇ ਚਲਾ ਕੇ ਉਡਾਉਣਾ ਚਾਹੁੰਦੇ ਨੇ। ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਜਦੋਂ ਨਿਰਮੋਹ ਨਾਂ ਦੀ ਜਗ੍ਹਾ ਦੇ ਉੱਤੇ ਅਨੰਦਪੁਰ ਨੂੰ ਛੱਡ ਕੇ ਸਤਿਗੁਰੂ ਜੀ ਟਿਕੇ ਸਨ, ਉਸ ਵੇਲੇ ਪਹਾੜੀਆਂ ਨੇ ਵੱਡਾ ਹੱਲਾ ਕੀਤਾ ਸੀ। ਉਸ ਵੇਲੇ ਐਸਾ ਹੀ ਜ਼ਿਕਰ ਆਇਆ ਸੀ ਕਿ ਸਤਿਗੁਰੂ ਜੀ ਕੁੱਚੇ ਟਿੱਬੇ ਦੇ ਉੱਤੇ ਬੈਠੇ ਹੋਏ ਸਨ ਤੇ ਪਹਾੜੀਆਂ ਨੇ ਤੋਪ ਬੀੜੀ ਤੇ ਤੋਪਚੀ ਨੂੰ ਹੁਕਮ ਕੀਤਾ ਕਿ ਗੋਲਾ ਚਲਾ। ਉਸ ਵੇਲੇ ਜਦੋਂ ਗੋਲਾ ਚੱਲਿਆ ਤੇ ਜਿਹੜਾ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰੀ ਕਰ ਰਿਹਾ ਸੀ, ਜਿਸ ਸਿੱਖ ਦਾ ਨਾਮ ਸੀ ਰਾਮ ਸਿੰਘ, ਉਹ ਤੋਪ ਦੇ ਗੋਲੇ ਦੇ ਨਾਲ ਉੱਡ ਗਿਆ ਸੀ, ਪਰ ਸਤਿਗੁਰਾਂ ਦਾ ਬਚਾਅ ਹੋ ਗਿਆ ਸੀ। ਉਸੇ ਗੱਲ ਦੇ ਵੱਲ ਇਸ ਸਿੱਖ ਨੇ ਇਸ਼ਾਰਾ ਕੀਤਾ ਕਿ ਉਸੇ ਤਰ੍ਹਾਂ ਦੀ ਵਿਧੀ ਬਣ ਗਈ ਹੈ। ਸੱਚੇ ਪਾਤਸ਼ਾਹ ਉਸ ਵੇਲੇ ਤੇ ਇੱਕ ਤੋਪ ਚੱਲੀ ਸੀ ਤੇ ਸੱਚੇ ਪਾਤਸ਼ਾਹ ਹੁਣ ਤੇ ਉਹਨਾਂ ਨੇ ਬਹੁਤੀਆਂ ਸਾਰੀਆਂ ਤੋਪਾਂ ਇੱਕ ਜਗ੍ਹਾ ਦੇ ਉੱਤੇ ਬੀੜੀਆਂ ਨੇ। ਆਛੀ ਬਾਤ ਦਾਸ ਕਰ ਬਿਨਤੀ ਜੈਸੀ ਬਿਦਲਖ ਪਾਈ, ਆਗੇ ਜਿਮ ਰਾਵਰ ਹੋਏ ਮਰਜੀ ਕਰੋ ਜਥਾ ਮਨ ਪਾਈ। ਉਸ ਸਿੱਖ ਨੇ ਆਖਿਆ ਕਿ ਸੱਚੇ ਪਾਤਸ਼ਾਹ ਮੈਂ ਤੇ ਇਸ ਗੱਲ ਨੂੰ ਚੰਗਾ ਜਾਣਿਆ ਹੈ, ਇਸੇ ਕਰਕੇ ਸੱਚੇ ਪਾਤਸ਼ਾਹ ਜੀ ਇਹ ਸਾਰੀ ਖਬਰ ਤੁਹਾਨੂੰ ਆਣ ਕੇ ਦਿੱਤੀ ਹੈ। ਅੱਗੇ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਤੁਹਾਡੀ ਰਜ਼ਾ, ਜਿਸ ਤਰ੍ਹਾਂ ਦੀ ਤੁਹਾਡੀ ਮਰਜ਼ੀ, ਸੱਚੇ ਪਾਤਸ਼ਾਹ ਉਸੇ ਤਰ੍ਹਾਂ ਵਰਤੋ। ਸਤਸੰਗ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।